कृष्णा जन्म कर्म मन उतरै, मन ते जाए गुमान, काम क्रोध ना मोहिए, बिनसै लोभ सुवान, अचै मार्ग चल दिया, उस्तत करे जहान, अट सठ तीरथ सगल पुन, जी दया परवान, जिसनु देवै दया कर, सोई पुरख सुजान, जिना मिलया प्रभ आपना, नानक तिन कुर्बान, माग सुचे से कांडी है, जिन पूरा गुर मेरवान, जिना मिलया प्रभ आपना, नानक तिन कुर्बान, माग सुचे से कांडी है, जिन पूरा गुर में फिरवान। वाहिगुरु जी का खालसा, वाहिगुरु जी की फतेह। परम सम्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुभाई मान खोए बैठे गुरमुख प्यारे सत संगी जनों, सतगुरु जी के पवित्र दरबार की हाजरी भर के हजूर के अमृत बचन गुरबाणी कीर्तन गुरु सवारियां पासों आप जी ने श्रवण किया है। लड़ीवार जो बारह माह की विचार सतगुरु गुरु नानक साहब महाराज जी की कृपा नाल आपां आरंभ कीती है, अज ग्यारहवां महीना जो बारह माह की लड़ी दे अंदर माघ दे रूप अंदर हजूर ने दर्ज किया है, पाठ आप जी ने श्रवण किया है। आओ धन गुरु अर्जुन देव सच्चे पातशाह जी के चरणों की टेक लवो। आप जितने भी बैठे हैं कथा का भाव केवल फूकी चर्चा नहीं, कथा कीर्तन का भाव ही यह वे कि कितने अंदर खिंडिया होया टेक के मालक के चरणों में जुड़ जाए। आप बख्शो आशीष, धन गुरु अर्जुन साहब जी के चरणों में करिए अरदास मेरे दातार, आप कृपा करके विच वरतो अपने अमृत बचना की विचार प्रेम भय भावना एकाग्रता नाल आप कृपा करके करा लो, करो बख्शिश और उच्चारण करो जी सतनाम श्री वाहे गुरु जी, करो बख्शिश फिर उच्चारण करो जी सतनाम श्री वाहे गुरु जी। सतगुरु गुरु पंचम पातशाह महाराज जी ने अज इस माघ के महीने राही ਮਨੁੱਖ ਨੂੰ ਸੁੱਚਿਆਂ ਹੋਣ ਦੀ ਇੱਕ ਜੁਗਤ ਦਰਸ਼ੀ ਹੈ। ਜੇ ਹਕੀਕਤ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਵਿਚਾਰਧਾਰਾ ਕਿਸੇ ਨੇ ਇੱਕ ਪੰਕਤੀ ਦੇ ਅੰਦਰ ਇੱਕ ਪਵਿੱਤਰ ਤੁਕ ਵਿੱਚ ਬਿਆਨ ਕਰਨੀ ਹੋਵੇ ਤੇ ਗੁਰਮੁਖੋ ਬਸ ਇੱਕੋ ਹੀ ਮਨੁੱਖ ਦੀ ਜ਼ਿੰਦਗੀ ਦਾ ਮਕਸਦ ਹੈ ਕਿ ਮੈਂ ਅੰਦਰੋਂ ਸੁੱਚਾ ਕਿਵੇਂ ਹੋ ਸਕਾਂ ਤੇ ਉਸ ਸੱਚੇ ਪਰਮੇਸ਼ਵਰ ਦੇ ਚਰਨਾਂ ਵਿੱਚ ਲੀਨ ਕਿਵੇਂ ਹੋ ਸਕਾਂ। ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਗਿਆਸੂ ਦੀ ਢਾਲਣਾ ਜਾਂ ਉਹਦੀ ਮੰਜ਼ਿਲ ਹਜ਼ੂਰ ਨੇ ਇੱਕੋ ਪਵਿੱਤਰ ਬਚਨ ਵਿੱਚ ਕਹਿ ਦਿੱਤਾ ਕਿ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਬਾਹਰ। ਕਿਵੇਂ ਸਚਿਆਰ ਹੋ ਸਕਾਂ, ਕਿਵੇਂ ਮਾਲਕ ਤੇ ਸਾਡੇ ਦਰਮਿਆਨ ਜਿਹੜੀ ਕੂੜ ਦੀ ਝੂਠ ਦੀ ਪਾਲ ਏ ਉਹਨੂੰ ਤੋੜਿਆ ਜਾ ਸਕੇ। ਬਾਕੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਸ ਕੂੜ ਦੀ ਪਾਲ ਨੂੰ ਤੋੜ ਕੇ ਸਚਿਆਰ ਹੋਣ ਤੱਕ ਦੀ ਸਾਰੀ ਜੁਗਤ ਦੱਸਦੀ ਪਈ। ਅੱਜ ਵੀ ਜਿਹੜਾ ਸਾਹਿਬ ਨੇ ਬਖਸ਼ਿਸ਼ ਕੀਤੀ, ਬਚਨ ਪਹਿਲਾਂ ਆਇਆ ਕਿ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਇਹ ਦੋ ਬਚਨ ਕਹਿ। ਤਵੱਜੋ ਦਿਆ ਜੇ ਇਸ ਪਵਿੱਤਰ ਬਚਨ, ਇਸ ਸ਼ਬਦ ਦੀ, ਇਸ ਪਵਿੱਤਰ ਰਹਿਮਤ ਭਰੇ ਗੁਰੂ ਦੇਵ ਦੇ ਇਲਾਹੀ ਫੁਰਮਾਨ ਵੱਲ। ਆਪਨੇ ਬੜੀ ਵਾਰੀ ਪਾਠ ਕੀਤਾ ਮਾਘ ਦਾ, ਇਸ ਮਹੀਨੇ ਦਾ। ਅੱਜ ਮੇਰੇ ਸਾਹਿਬ ਨੇ ਪਹਿਲੀ ਪੰਕਤੀ ਵਿੱਚ ਦੋ ਗੱਲਾਂ ਕਹੀਆਂ, ਇੱਕ ਮੱਜਣ ਦੀ ਗੱਲ ਕਹੀ ਤੇ ਇੱਕ ਇਸ਼ਨਾਨ ਦੀ ਗੱਲ ਕਹੀ। ਤੇ ਜੇ ਕੋਸ਼ ਮੁਤਾਬਕ ਆਪਾਂ ਅਰਥ ਕਰੀਏ ਤੇ ਮੱਜਣ ਦਾ ਅਰਥ ਵੀ ਇਸ਼ਨਾਨ ਕਰਨੇ ਹੁੰਦਾ। ਪਰ ਕਦੀ ਸੋਚੀਏ ਮਹਾਰਾਜ, ਇੱਕ ਪੰਕਤੀ ਵਿੱਚ ਇਹ ਦੋ ਬਚਨ ਕਿਉਂ ਕਿ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਪਹਿਲਾਂ ਕਹਿਣ ਲੱਗੇ ਜੇ ਮੱਜਣ ਕਰਨੀ ਸੰਗ ਸਾਧੂਆਂ ਗੁਰਮੁਖਾਂ ਦੀ ਸੰਗਤ ਵਿੱਚ ਕਰੀ ਤੇ ਅਗਲੀ ਮੰਜ਼ਿਲ ਕੀ ਇਹ ਸਵਾਦ ਤਾਂ ਵੀ ਤੂੰ ਉਹਨਾਂ ਦੀ ਸੰਗਤ ਵਿੱਚ ਇਸ਼ਨਾਨ ਕਰੇ ਤੇ ਨਾਲ ਸ਼ਬਦ ਵਰਤਿਆ ਧੂੜੀ ਕਰ ਇਸ਼ਨਾਨ, ਜਦੋਂ ਉਹਨਾਂ ਦੀ ਸੰਗਤ ਕਰੇਗਾ ਆਤਮ ਨੇ ਆਤਮਕ ਜੀਵਨ ਨੂੰ ਜਦੋਂ ਤੂੰ ਸੋਹਣਿਆ ਬਣਾਏਗਾ ਫਿਰ ਤੈਨੂੰ ਸੱਜਣਾ ਨਿਮਰਤਾ ਵਿੱਚ ਆ ਕੇ ਉਹਨਾਂ ਦੇ ਚਰਨਾਂ ਦੀ ਧੂੜ ਬਣਦੀ ਜਾ ਚਾਹੀਦੀ। ਸੰਗਤ ਵਿੱਚ ਆਉਣ ਤੋਂ ਬਿਨਾਂ ਮਨੁੱਖ ਦੇ ਅੰਦਰ ਨਿਮਰਤਾ ਕਦੀ ਆ ਹੀ ਨਹੀਂ ਸਕਦੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਮਾਘ ਦੇ ਮਹੀਨੇ ਵਿੱਚ ਨਹਾਉਣ ਦਾ ਕਿਉਂ ਜ਼ਿਕਰ ਕੀਤਾ? ਆਪ ਸਭ ਨੂੰ ਪਤਾ ਹੈ ਕਿ ਹਿੰਦੁਸਤਾਨ ਦੀ ਧਰਤੀ ਤੇ ਜਿੱਥੇ ਮੇਰੇ ਸਤਿਗੁਰੂ ਨੇ ਇਹ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ ਮਾਘ ਦੇ ਮਹੀਨੇ ਵਿੱਚ ਇਸ਼ਨਾਨ ਨੂੰ ਬੜਾ ਪਵਿੱਤਰ ਮੰਨਿਆ ਗਿਆ। ਮਾਘੀ ਵਾਲੇ ਦਿਨ ਇਲਾਹਾਬਾਦ ਪ੍ਰਯਾਗ ਰਾਜ ਆਮ ਤੌਰ ਤੇ ਜਗਿਆਸੂ ਜਾਂਦੇ ਨੇ ਤੇ ਉੱਥੇ ਮੰਨਿਆ ਗਿਆ ਵੀ ਤਰਬੈਣੀ ਹੈ। ਹਜ਼ੂਰ ਨੇ ਇੱਕ ਬਚਨ ਵੀ ਵਰਤਿਆ ਦਸਮ ਗ੍ਰੰਥ ਅੰਦਰ, ਜਬ ਹੀ ਜਾਤ ਤਰਬੈਣੀ ਭੈ ਪੁੰਨ ਦਾਨ ਦਿਨ ਕਰਤ ਬਤੈ। ਤਰਬੈਣੀ ਉੱਥੇ ਵੇਖਣ ਨੂੰ ਮੌਕਾ ਮਿਲਿਆ। ਦੋ ਨਦੀਆਂ ਆਪਸ ਵਿੱਚ ਮਿਲਦੀਆਂ ਪਈਆਂ ਨੇ, ਯਮੁਨਾ ਤੇ ਗੰਗਾ, ਇਹ ਦੋਨੋਂ ਇਕੱਠੀਆਂ ਹੁੰਦੀਆਂ ਨੇ ਤੇ ਸਰਸਵਤੀ ਬਾਰੇ ਇਹ ਮਨੌਤ ਹੈ, ਉਹਨਾਂ ਦਾ ਖਿਆਲ ਹੈ ਕਿ ਸਰਸਵਤੀ ਇਹਦੇ ਵਿੱਚ ਗੁਪਤ ਵਰਤਦੀ ਹੈ ਤੇ ਇਲਾਹਾਬਾਦ ਦੀ ਧਰਤੀ ਤੇ ਤਿੰਨੇ ਨਦੀਆਂ ਇਕੱਠੀਆਂ ਹੁੰਦੀਆਂ ਨੇ, ਇਸ ਕਰਕੇ ਇਹਨੂੰ ਤਰਬੈਣੀ ਕਿਹਾ ਜਾਂਦਾ, ਪ੍ਰਯਾਗਰਾਜ ਵੀ ਕਹਿੰਦੇ। ਤੇ ਫਿਰ ਮਾਘੀ ਵਾਲੇ ਦਿਨ ਉਸ ਪ੍ਰਯਾਗਰਾਜ ਵਿੱਚ ਇਸ਼ਨਾਨ ਕਰਨਾ ਸਭ ਤੋਂ ਉੱਤਮ ਪੁੰਨ ਦਾ ਕਰਮ ਸਮਝਿਆ ਜਾਂਦਾ ਤੇ ਆਪਣੀ ਪੇਟ ਉਧਰਪੁਰ ਤੇ ਦੀ ਲਈ ਉੱਥੇ ਬੈਠੇ ਪੁਜਾਰੀ, ਉੱਥੇ ਬੈਠੇ ਪੰਡਿਤ ਕਦੀ ਜਾਣ ਦਾ ਮੌਕਾ ਮਿਲਿਆ ਤੇ ਤੱਕਿਓ ਵੇਖਣ ਲਈ ਕੇਵਲ ਕਿ ਆਪ ਨੀਲ ਅਜੇ ਦੂਰ ਹੋਵੋਗੇ ਤੇ ਪਹਿਲੀ ਦੌੜ ਕੇ ਉਹ ਤੁਹਾਨੂੰ ਆਪਣੇ ਵੱਲ ਖਿੱਚਣ ਦਾ ਯਤਨ ਕਰਨਗੇ ਕਿ ਤੁਹਾਡੇ ਪਾਪ ਦਰਦ ਹੋ ਜਾਣਗੇ ਜੇ ਸਾਡੀ ਜੁਗਤੀ ਅਨੁਸਾਰ ਤੁਸੀਂ ਇਸ਼ਨਾਨ ਕਰੋਗੇ। ਮੇਰੇ ਸਤਿਗੁਰੂ ਨੇ ਸਿੱਖ ਦਾ ਹਰ ਜੀਵਨ ਦੇ ਜੀਣ ਦਾ ਢੰਗ ਚੇਂਜ ਕਰ ਦਿੱਤਾ। ਕਹਿਣ ਲੱਗੇ ਸਿੱਖਾ, ਮਾਘ ਵਾਲੇ ਦਿਨ ਲੋਕ ਤੀਰਥ ਇਸ਼ਨਾਨ ਵੱਲ ਦੌੜੇ ਜਾਂਦੇ ਨੇ, ਚੇਤੇ ਰੱਖੀਓ ਸਾਰੀ ਜ਼ਿੰਦਗੀ ਤੀਰਥ ਨਹਾਉਂਦੇ ਰਹਿਣ, ਉਹਨਾਂ ਦੀ ਅੰਦਰ ਪਵਿੱਤਰਤਾ ਨਹੀਂ ਆਉਣੀ। ਆ ਮੈਂ ਤੈਨੂੰ ਦੱਸਾਂ, ਜੇ ਮਾਘ ਦੇ ਮਹੀਨੇ ਵਿੱਚ ਗੁਰਮਤ ਅਨੁਸਾਰ ਇਸ਼ਨਾਨ ਕਰ ਲੈ ਤੇ ਕਰੋੜਾਂ ਜਨਮਾਂ ਦੀ ਮੈਲ ਤੇਰੀ ਤੁਪ ਜਾਏਗੀ। ਸਤਿਗੁਰੂ ਦਾ ਪੰਥ ਬੜਾ ਨਿਰਮਲ ਤੇ ਨਿਆਰਾ ਹੈ, ਤਾਂ ਹੀ ਭਾਈ ਗੁਰਦਾਸ ਨੇ ਇਹ ਬਚਨ ਬਾਣੀ ਵਿੱਚ ਕਿਹਾ ਸੀ। ਕਹਿਣ ਲੱਗੇ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ। ਉਹਨੇ ਵਿੱਚ ਮਿਲਗੋਬਾ ਹੁਣੇ ਦਿੱਤਾ ਸਾਹਿਬ ਨੇ, ਉੱਥੇ ਤਾਂ ਭਾਈ ਸਾਹਿਬ ਇੱਥੋਂ ਤੱਕ ਸ਼ਬਦ ਵਰਤਦੇ ਨੇ कि गुरु नानक साहब के पिछे चलन वाले इन्ने कु पवित्र जीवन वाले सन, उन्होंने जीवन में तक के बाबे की संगत को लोग निर्मल पंथी कह लग पे सन कि इन्हों अंदर कोई मैल नहीं, इन्हों अंदर कोई द्वेष नहीं। तो भाई साहब कहिंदे ने पता है क्यों निर्मल हो गए, मारिया सिक्का जगत विच नानक निर्मल पंथ चलाया, नाम का सिक्का, नाम की रहमत जिन्हें अंदरों पवित्र किया। थोड़ा जहा जिस विषय से मैं रुकना चाहना गुरु कृपा नाल के की तीर्थ नू गुरु साहब ने स्वीकार किया, की तीर्थ इशनान का महात्म गुरमत विच कुछ है, ते जे सच्चा तीर्थ है ते गुरबाणी ने उस तीर्थ का किवें जिक्र किया। सब तो पहला धन गुरु ग्रंथ साहब जी की बाणी जदों आपां आरंभ करनी, पहला यह अर्ज करनी है तीर्थ की महानता की है गुरु ग्रंथ साहब विच। हजूर का जो पहला शब्द असी बाणी आरंभ करने हैं ते पहला बचन ही आता है सोचे सोच ना होवे। भावें कई सज्जने दा अर्थ सोचन नाल करदे, एक हिंदी का शब्द है सोच, आम तौर पर जिथे लोग इशनान करते हैं बड़े शब्द नेड़े नेड़े दे ने, देव आले असल विच अखर है देव, आलिया का अर्थ हुंदा घर, एक शब्द हुंदा विद्यालय, आलिया दर ते घर, विद्यालय दर ते जिथे बच्चे नू जां मनुख नू विद्या दिती जाए विद्या दा घर, देव आलिया दर ते जिथे देवत्यां दा घर, एक शब्द असीं पढ़ने शौचालय, शौचालय दा अर्थ है जिथे मनुख अपने शरीर नू सोच इशनान करा सके। हजूर ने उत्ते शब्द वरते है कह लगे सोचे इशनान करन दे नाल सोच ना हो गई। तो जे आप कही भी सोच सोच दर्द सोचना, तो गुरु ग्रंथ साहब सुखमनी साहब एक बचन आंदा सोच करे दिन सार रात मन की मैल ना तंते जा। साहब कह लगे सोचा सोच ना हो गई, जे सोची लख वार जे लखा वारी इशनान कर लें ये अंदर ने पवित्र नहीं होना। अगे चलो कि तीर्थ नू प्रवान किया गया, असी जदों पाठ करने साहब कहिंदे ने मालक मैं हर ओ काम करना जेड़ा तेरी खुशी लैण वाला होवे। कभी पढ़ो उस गुरु ग्रंथ साहब विच एक बचन आउंदा कि जालों ऐसी रीत, कहिंदे ने ओ मर्यादा उस कर्म नू मैं फूक ते अग ला के जित मैं प्यारा विसरै, जिस कर्म नाल साइयां तेरी याद हिरदे विचों विसर दिए, मैं ओ काम करके लैणा कीए नानक साई भली प्रीत जित साहब सेती पत रहे, मैं ओ कर्म करांगा जिदे नाल तेरे चरणां नाल मेरी सांझ बन जाए। हुण तको साहब ने कमृत बचन के असी रोज पढ़ ली, मैं अजे सिर्फ अर्थ करनी तीर्थ बारे गुरु ग्रंथ साहब की बाणी की है। जे अपने कोलो शब्द लाइए आपां देनदार हाँ, पर गुरु की मत नू लुकाउणा भी जिहड़ी ये बेल साधी है। साहब ने कमृत बचन क्या कहन लगे तीर्थ नावां रोज पढ़नी, कहिंदे मैं तीर्थ ते इशनान करां पर मैं करना तां जे तेनू चंगा लगदा है, जे तिस भावां जे तेनू नहीं चंगा लगदा मेरे साईं विण भाणा के नाए करी, तेनू जे पाए ना ते मेरे इशनान करन दा लाभ की। तीसरा प्रमाण जपजी साहब विचों पढ़े, अर्थ करनी फिर अगे नाम किवें तीर्थ, हजूर दे कमृत बचन दा तीर्थ तप दया दत्त दान, इको पंक्ति में सारिया का जिक्र कर दिता है निर्मल पंथ है। कह लगे तीर्थ तीर्थां ते कीते हुए तप ते दिते हुए दान, कहिंदे ने पहली गल तां प्यारिया इहदा कुछ मिलना नहीं, ते जे तू कई साल ला के कमाई करेगा मिल जाएगा ते वध तो वध तिल जिन्ना माण मिलेगा। हुण तकियो सिमरन कोई करे ते तिल जिन्ना भी रब ओदी कमाई नू अजाई नहीं जान देंदा, ते कर्म कांड करे गुरु जी कहिंदे ने करोड़ां साल करदा रहे तिल जिन्नी इज्जत मिलेगी। कभी देखो का साहब दे बचन एक पासे कहिंदे ने प्रभ घालिया किसै का एक तिल ना गवाए, सिमरन कर तिल जितना समा तेरा व्यर्थ नहीं जान देगा, ते जे तू कर्म कांडा विच पै गया फिर तीर्थ तप दया दत्त दान जे को पावे तिल का मान। साहब जी फिर अंदर किवें पवित्र होवेगा, कहन लगे तू एक काम करिया कर, सुनिया मनिया मन कीता पाओ, नाम नू सुनी परत के मनी ते मनन तो बाद गुरमुखा जदों तेरे अंदर प्रेम पैदा हो जाएगा तू तो खुद ही तीर्थ बन जाना, तेरे कोल बैठियां दे अंदर दी मैल खत्म हो जाएगी। सुनिया मनिया मन कीता पाओ अंतरगत तीर्थ मन लाओ, ये साहब की बाणी विचों। कबीर साहब खास करके बनारस रहे ते आप सब नूं पता है कि गुरु ग्रंथ साहिब च कबीर साहिब दे जिहड़े शब्द ने उहनां नूं आपां जदों पढ़ने आ ते एक एक शब्द दे विचों सच जिहड़ा फुट फुट के सामने आउंदा वे उहनां दा इक शब्द आउंदा है कहन लगे झगड़ा एक नबेड़ो राम कहिंदे मेरे मन विच इक तोखला पैदा हो गया जे तू कबीर नूं अपना सेवक बनाना है ते इक झगड़ा खत्म कर ते महाराज उह झगड़ा कहदा कहन लगे मैनूं इक गल समझ नहीं पैंदी वी इत्थे लोकी खिच्चे तुरे आउंदे ने इशनान करन वाले जे तू अपने सेवक नाल चार दिन कढ़ने ने कहो कबीर हो भया उदास उह शब्द दे अखीर दे बचन ने कहिंदे ने मेरे मन विच इक उदासी है तीर्थ वड्डा के हरका दास ये मैनूं गल समझ आ जाए वी तीर्थ वड्डा है कि तेरी बंदगी करन वाला वड्डा है फिर उह कहिंदे ने नहीं असल विच तेरी बंदगी करन वाला खुद तीर्थ है ध्यान दिया जे उन्होंने कुछ प्रमाण दिते ने ते सारी जिंदगी वह बनारस विच रहे ने ते लोग हर एक बंदे नाल उन्होंने चर्चा की ते कबीर साहब की बाणी के गुरमुखों टीकाकारा अर्थ जरूर किए जे पर गुरु ग्रंथ साहब की हजूरी विच कहना उस आत्मक जीवन नूं छो नहीं कुछ सकिया जिस अवस्था विच कबीर बोलते पे ने कबीर साहब दे वचन हुंदा है सारी जिंदगी वह रहे बनारस विच ते जदो अंतला समा आया ते वह बनारस नूं छड़ के मगहर की धरती ते चले गए ते एक मनौत है कि जिहड़ा बंदा पापी भी बनारस विच तन छड़े वह मुक्त हो जाता है ते मगहर के अंदर जाके भावें भगती करन वाला तन छड़े वह सरापी धरती गोरखपुर के नेड़े धरती मगहर की कहिंदे उत्थे कोई अपना तन छड़े भगती बंदगी बंदगी की हो गधे की जून विच पैंदा कबीर ने भी कम लोगों के लिए सामने कर दिता सारी जिंदगी बनारस विच गए अखीर ते जो शरीर छड़ना मगर तुर पे तो लोग कहन लगे भी सारी जिंदगी उल्टे काम किते नूं अंतले समय ता सीधा कर पुछया जी क्यों कहन लगे हुण मुक्ति मिलन दा वेला है ते तीरथ ते अपने प्राण त्यागेगा मुक्त हो जाएगा मगर दी धरती ते जाना वो सरापी धरती ते तेरा भला नहीं होना कबीर साहब का शब्द आंदा है गौड़ी राग विच कदी पढ़े कहन लगे कि लोग सारे गल्लां पै करन उन्होंने फिर अमृत बचन कह कहन लगे ज्यों जल छोड़ बार भयो मीना पूर्व जन्म को तप का ही ना बहुत बरस तप किया काशी मरन भया मगर की बासी सारी जिंदगी इत्थे तप करदा रहो मरदे समय मगर उत्थे फिर कबीर जी ने एक गल की कहन लगे दुनिया के लोगो तुसीं मथे ते टिक्के ला केवल हिंदू लई नहीं अज मेरे वीरली भी लागू वे जे बाणा पाया ते अंदर गुरु का प्यार नहीं कह लगे मथे ते टिक्का ला गले विच जनेऊ पा ठेकेदार बने धर्मदार पर एक गल चेते रखी कि जे तू गंगा दे किनारे भी रहें ते सारी जिंदगी मथे ते तिलक ला के इशनान करदा रहे ते गंगा विच बैठे हो डड्डू तो पुछ ली जे ओदा खानदान मुक्त हो गया ते मुक्त तू भी होएगा जे गंगा विच रहिंदा डड्डू नहीं मुक्त कर सकी ते तेनू किवें उहने मुक्त कर दे साहिब ने उत्थे एक बचन किया कहन लगे अंतर मैल जे तीर्थ नावै इस बैकुंठ ना जाना फिर अगे अर्ज करनी है जी इशनान केड़े की गल कही कह लगे अंतर मैल जे तीर्थ नावै इस बैकुंठ ना जाना प्यारिया लोग जरूर कहेंगे वाह वाह तीर्थ इशनानी लोक पतीना कछु ना होवै ना ही राम ए आना रब कदी आना नहीं जे कहिए भी लोग सारे वोटा पा के कह दें भी तू ब्रह्म ज्ञानी रब कदी वोटा ना थोड़ा रीझ दे मैं कई बार अर्ज करना हूं कदी देखियो धर्म नाल कदी भीड़ नहीं दिख हुंदी धर्म नूं कमाण वाला एक अद्धा हुंदा है साहिब ने तां बाणी विच क्या कहन लगे जन नानक कोटन मैं को नारायण जे चीत कहन लगे हैन विरले ना ही कहे गुरु ग्रंथ साहिब कहन लगे जग मैं उत्तम काढ़िए विरले के कदी तक्यो खां चांदनी चौंक विच गुरु तेग बहादुर जी का शरीर पिया ते उत्थे भीड़ कोई घट सी हजारां की तादाद विच लोग खलोते ने पर धर्म नूं नेक करन वाला केवल इको जैसा है जिहड़ा मेरे सच्चे पातशाह दे शीश नूं सीने नाल ला के आनंदपुर साहिब की धरती नूं जावे पर एक गल चेते रखियो भीड़ का नाम मिट जांदा है ते सच कमाण वाले का धवज उहदा निशान सदा लई झुलदा रहिंदा है गगन पाकिस्तानी एक दिन अर्ज कीती सी उहदियां किताबां बड़ियां सोहणियां पढ़न वालियां उन्हें बड़े कमाल की गल कही। उदो कोतवाली के सामने ना लाल किला दिसदा हुंदा सी, ਉਹ ਕਹਿੰਦੇ ਨੇ ਉਹ ਲਾਲ ਕਿਲੇ ਕਦੀ ਦੇਖ ਤੇਰੇ ਤੇ ਨਿਸ਼ਾਨ ਕੋਈ ਝੁਲਦਾ ਸੀ, ਝੰਡਾ ਝੁਲਦਾ ਸੀ, ਜਿਹਨੇ ਸੱਚ ਦਾ ਝੰਡਾ ਬੁਲੰਦ ਕਰਨ ਵਾਲੇ ਨੂੰ ਚੁਰਸਤੇ ਵਿੱਚ ਚੌਂਕ ਹੈ ਨਾ ਉਸ ਚੌਂਕ ਵਿੱਚ ਅੱਗ ਨਾਲ ਉਹਦੇ ਸੇਵਕਾਂ ਨੂੰ ਸਾੜਿਆ, ਉਬਲਦੀ ਦੇਗ ਵਿੱਚ ਬਿਠਾਇਆ, ਆਰੇ ਨੂੰ ਚੀਰਿਆ, ਪਰ ਕਦੀ ਲਾਲ ਕਿਲੇ ਤੂੰ ਦੇਖਿਆ ਨਹੀਂ। ਸਦੀਆਂ ਹੋ ਗਈਆਂ ਨੇ ਤੇਰੇ ਤੇ, ਪਤਾ ਨਹੀਂ ਕਿੰਨੇ ਕੁ ਝੰਡੇ ਬਦਲੇ ਗਏ, ਕਿੰਨੇ ਕੁ ਬਦਲੇ ਜਾਣੇ ਨੇ, ਪਰ ਜਿਸ ਥਾਂ ਤੇ ਸੱਚ ਦੇ ਖੂਨ ਦਾ ਤੁਬਕਾ ਡੁੱਲਾ ਸੀ ਰਹਿੰਦੀ ਦੁਨੀਆਂ ਤੱਕ ਉਹਦੇ ਨਿਸ਼ਾਨ ਨੇ ਕਦੀ ਨਹੀਂ ਬਦਲਣਾ। ਤੇਰੇ ਬਦਲੇ ਗਏ, ਬਾਕੀ ਬਦਲੇ ਗਏ, ਕਦੀ ਮੁਗਲ ਆਏ, ਕਦੀ ਅੰਗਰੇਜ਼ ਆਏ, ਕਦੀ ਤਿਰੰਗਾ ਆ ਗਿਆ, ਪਰ ਚਾਂਦਨੀ ਚੌਂਕ ਵਿੱਚ ਸਾਹਿਬ ਦਾ ਜਿਹੜਾ ਬਚਨ, ਖੈਰ ਮੈਂ ਆਪਣੇ ਵਿਸ਼ੇ ਤੇ ਆਵਾਂ। ਸਾਹਿਬ ਕਹਿਣ ਲੱਗੇ, ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਣਾ ਕਛੂ ਨਾ ਹੋਵੇ ਨਾ ਹੀ ਰਾਮ ਆਨਾ। ਤੇ ਕਬੀਰ ਸਾਹਿਬ ਕੀ ਕਰੀਏ, ਕਹਿਣ ਲੱਗੇ ਪੂਜੋ ਰਾਮ ਏਕ ਹੀ ਦੇਵਾ, ਜੇ ਅੰਦਰ ਨੂੰ ਧੋਣੇ ਤੇ ਪਰਮੇਸ਼ਵਰ ਦਾ ਸਿਮਰਨ ਕਰ, ਸਾਚਾ ਨਹਾਉਣ ਗੁਰ ਕੀ ਸੇਵਾ, ਜਿੰਨੀ ਸੇਵਾ ਕਰਕੇ ਤੂੰ ਮੈਂ ਲਾਏਗਾ ਤੈਨੂੰ ਲਿਖ ਕੇ ਦੇ ਦੇਣਾ, ਸੇਵਾ ਕਰਨ ਵਾਲਿਆ ਗੁਰੂ ਕਿਰਪਾ ਕਰਕੇ ਤੇਰੇ ਅੰਦਰ ਨੂੰ ਧੋ ਦੇਗਾ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਹਾਵਣ ਗੁਰ ਕੀ ਸੇਵਾ। ਫਿਰ ਕਹਿਣ ਲੱਗੇ ਜਲ ਕੇ ਮੱਜਣ ਜੇ ਗਤ ਹੋਵੇ, ਜੇ ਪਾਣੀ ਵਿੱਚ ਨਹਾਉਂਦਿਆ ਮੁਕਤੀ ਮਿਲਦੀ ਹੋਵੇ, ਨਿਤ ਨਿਤ ਮੈਂਢਕ ਨਹਾਵੇ। ਫਿਰ ਨਾਲ ਕਹਿਣ ਲੱਗੇ ਜਿਹੜੇ ਇਸ ਗੱਲ ਤੇ ਵਿਸ਼ਵਾਸ ਕਰਦੇ ਨੇ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਫਿਰ ਜੋਨੀ ਆਵੇ। ਅਗਲੀ ਅਖੀਰ ਦੀ ਜਿਹੜੀ ਤੁਕ ਕਹੀ ਬਚਨ ਕਿਹਾ, ਉਹਦੇ ਵਿੱਚ ਕਹਿਣ ਲੱਗੇ ਮਨੂ ਕਠੋਰ ਮਰੈ ਬਨਾਰਸ, ਜੇ ਮਨ ਤੇਰਾ ਪੱਥਰ ਦਿਲ ਬਣਿਆ ਬੈਠਾ ਕਠੋਰ ਏ, ਤੇ ਤੂੰ ਸਾਰੀ ਜ਼ਿੰਦਗੀ ਲੋਕਾਂ ਦਾ ਗਲਾ ਘੁੱਟ ਕੇ ਖੂਨ ਪੀਂਦਾ ਰਿਹਾ, ਤੇ ਅੱਜ ਤੈਨੂੰ ਕਹਿਣ ਵੀ ਬਨਾਰਸ ਵਿੱਚ ਬਾਪੂ ਜੀ ਸਰੀਰ ਤਿਆਗ ਦੇਣ ਮੁਕਤ ਹੋ ਜਾਏਗਾ। ਕਹਿਣ ਲੱਗੇ ਸਵਾਲ ਹੀ ਨਹੀਂ ਪੈਦਾ ਹੁੰਦਾ, ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਪਹੁੰਚਿਆ ਜਾਈ। ਪਰ ਪਿਆਰਿਆ ਹਰ ਕਾ ਸੰਤ ਮਰੈ ਹੜੰਬ ਹੈ, ਜਿਹਨੂੰ ਕਹਿੰਦੇ ਸਰਾਪੀ ਧਰਤੀ ਏ, ਜੇ ਕਰਨੀ ਵਾਲਾ ਉੱਥੇ ਸਰੀਰ ਛੱਡੇ ਤੇ ਜਿਹੜੇ ਉਹਦੇ ਨੇੜੇ ਨੇ ਉਹਨਾਂ ਨੂੰ ਵੀ ਤਾਰ ਸਕਦਾ। ਹਰ ਕਾ ਸੰਤ ਮੜੈ ਹੜੰਬ ਹੈ, ਸਗਲੀ ਸੈਣ ਤਰਾਈ। ਕਬੀਰ ਸਾਹਿਬ ਦੀ ਬਾਣੀ ਵਿੱਚ ਇੱਕ ਬਚਨ ਆਉਂਦਾ, ਕਹਿਣ ਲੱਗੇ ਨਾਵਣ ਕੋ ਤੀਰਥ ਘਣੇ ਮਨ ਬੌਰਾ ਰੇ। ਗੌੜੀ ਕਬੀਰ ਜੀ, ਨਾਵਣ ਕੋ ਤੀਰਥ ਘਣੇ ਮਨ ਬੌਰਾ ਰੇ, ਪੂਜਨ ਕੋ ਬਹੁ ਦੇਵ ਕਹੋ ਕਬੀਰ, ਛੂਟਣ ਨਹੀਂ ਮਨ ਬੌਰਾ ਰੇ, ਛੂਟਣ ਹਰ ਕਿਸੇ। ਖੈਰ ਆਪਣੇ ਵਿਸ਼ੇ ਵੱਲ ਆਵਾਂ। ਸਾਹਿਬ ਕਹਿਣ ਲੱਗੇ ਤੂੰ ਇਹਨਾਂ ਤੀਰਥਾਂ ਤੇ ਯਕੀਨ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਕਹਿਣ ਲੱਗੇ ਇਹ ਤੀਰਥਾਂ ਮਨ ਨੂੰ ਭਗਤੀ ਕਰਨ ਵਾਲੇ ਦੇ ਚਰਨਾਂ ਦੀ ਖਾਕ ਪੈ ਮੰਗਦੇ। ਸਾਹਿਬ ਨੇ ਆਰੰਭ ਵਿੱਚ ਕਿਹਾ ਮਾਘ ਮੱਜਣ ਸੰਗ ਸਾਧੂਆਂ, ਮਾਘ ਦੇ ਮਹੀਨੇ ਵਿੱਚ ਜੇ ਇਸ਼ਨਾਨ ਕਰਨੇ ਤੇ ਸਾਧ ਸੰਗਤ ਕਰਿਆ ਕਰ, ਜੁੜਿਆ ਹੋਇਆਂ ਦੀ ਸੰਗਤ ਕਰ, ਉਹਦੇ ਵਿੱਚ ਤੇਰਾ ਅੰਦਰ ਧੁਪੇਗਾ, ਧੂੜੀ ਕਰ ਇਸ਼ਨਾਨ, ਉਹਨਾਂ ਦੇ ਚਰਨਾਂ ਦੀ ਧੂੜ ਨੂੰ ਮਸਤਕ ਤੇ ਲਾਈ, ਨਿਮਰਤਾ ਰੱਖੇਗਾ ਤੇ ਅੰਦਰ ਆਪਣੇ ਆਪ ਹੀ ਪਵਿੱਤਰ ਹੋ ਜਾ। ਸਾਹਿਬ ਕਹਿਣ ਲੱਗੇ ਇਸ਼ਨਾਨ ਕਰਨੇ ਤੇ ਉਹਨਾਂ ਦੇ ਚਰਨਾਂ ਦੀ ਧੂੜ ਵਿੱਚ ਦੋ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਮਾਣਿਕ ਭਾਈ ਗੁਰਦਾਸ ਦਾ ਬਚਨ, ਉਹ ਕਹਿੰਦੇ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਨਾ ਵੀ ਇਹ ਪਵਿੱਤਰ ਕਰਦੇ। ਭਾਈ ਗੁਰਦਾਸ ਦੀ ਇੱਕ ਪੌੜੀ, ਕਹਿੰਦੇ ਨੇ ਗੰਗਾ ਨੂੰ ਤਿੰਨ ਨਾਂ ਦਿੱਤੇ ਗਏ, ਇਹਨੂੰ ਤਰਕ ਨਾ ਸਮਝਿਓ, ਸਿਰਫ ਕੇਵਲ ਇਸ ਬਚਨ ਲਈ ਵੀ ਗੁਰੂ ਗ੍ਰੰਥ ਸਾਹਿਬ ਨੇ ਕੀ ਸਾਨੂੰ ਰਹਿਮਤ ਕਰਕੇ ਨਵੇਕਲੀ ਵਿਚਾਰਧਾਰਾ ਦਿੱਤੀ। ਭਾਈ ਗੁਰਦਾਸ ਕਹਿੰਦੇ ਨੇ ਕਿ ਗੰਗਾ ਤਿੰਨਾਂ ਲੋਕਾਂ ਵਿੱਚ ਮੰਨਿਆ ਵਗਦੀ, ਸਵਰਗ ਵਿੱਚ ਇਹਨੂੰ ਭੋਗਾ ਅਮਰਾਵਤੀ ਕਹਿੰਦੇ ਨੇ, ਪਤਾਲ ਵਿੱਚ ਇਹਨੂੰ ਭੋਗਾਵਤੀ ਕਹਿੰਦੇ ਨੇ, ਤੇ ਇਸ ਭੂ ਲੋਕ ਦੇ ਅੰਦਰ ਗੰਗਾ ਕਿਹਾ ਜਾਂਦਾ, ਤੇ 68 ਤੀਰਥ ਜਿਹੜੇ ਨੇ ਉਹ ਗੰਗਾ ਦੇ ਕਿਨਾਰੇ ਤੇ ਬਣੇ ਨੇ। ਉੱਥੇ ਫਿਰ ਸਾਹਿਬ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਚਰਨ ਅਧ ਕੋਏ ਸੁਰਸਰੀ ਤਜ ਬੈਕੁੰਠ ਧਰਤ ਵਿੱਚ ਆਈ, ਬਾਵਣ ਦੇ ਚਰਨਾਂ ਦਾ ਜਲ ਹੈ ਗੰਗਾ। ਕਹਿਣ ਲੱਗੇ ਸਵਰਗ ਨੂੰ ਛੱਡ ਕੇ ਜਦੋਂ ਧਰਤੀ ਤੇ ਆਈ ਤੇ ਸ਼ਿਵਜੀ ਨੇ ਅੰਮਾ ਸ਼ਿਵਜੀ ਨੇ ਆਪਣੀਆਂ ਜਟਾਵਾਂ ਵਿੱਚ ਗੰਗਾ ਨੂੰ ਥਾਂ ਦਿੱਤੀ। ਚਰਨ ਉਧ ਕੋਏ ਸੁਰਸਰੀ ਤਜ ਬੈਕੁੰਠ ਧਰਤ ਵਿੱਚ ਆਈ, 900 ਨਦੀ 99 800 ਤੀਰਥ ਅੰਗ ਸਮਾਈ। ਭਾਈ ਜੀ ਦੀ ਗਿਣਤੀ ਤੱਕ ਉਹ ਕਹਿਣ ਲੱਗੇ 900 99 ਨਦੀਆਂ ਦਾ ਪਾਣੀ ਗੰਗਾ ਦੇ ਵਿੱਚ ਪੈਂਦਾ, 900 ਨਦੀ 99 800 ਤੀਰਥ ਅੰਗ ਸਮਾਈ, ਤਿਉਂ ਲੋਈ ਪ੍ਰਵਾਨ ਹੋਈ ਮਹਾਂਦੇਵ ਲੈ ਸੀਸ ਚੜਾਈ। ਤਿੰਨਾਂ ਲੋਕਾਂ ਵਿੱਚ ਪ੍ਰਵਾਨ ਕੀਤਾ, ਮਹਾਂਦੇਵ ਨੇ ਆਪਣੀ ਸੀਸ ਤੇ ਥਾਂ ਦਿੱਤੀ। फिर कह लगे देवी देव सरेम दे जय जयकार वड्डी वड्याई सारे गंगा की सिफत करते ने। कह लगे सन गंगा बैकुंठ लख लख बैकुंठ नाथ लिवलाई, पर गंगा की आवाज सुन के देखो वो कहती है दुनिया के लोगो तुसी मेरे विच आके स्नान करते हो पर मेरे लिए बेनती करो। सन गंगा बैकुंठ लख लख बैकुंठ नाथ लिवलाई की कह लगे साधु धूल दुलभ है माघ मजन संग साधुआ धूड़ी कर स्नान साधु धूड़ दुलंभ है साध संगत सतगुर शरणाई दुनिया दे लोको चरण कमल दल कीम ना पाई जुड़े हुए दे चरण कमलां भी जड़ी राख मिट्टी पई है ओदी भी कीमत कोई नहीं पा सकता। जदों ये बचन पढ़े ते गुरु रामदास जी का शब्द पढ़ो गंगा जमुना गोदावरी सरस्वती ते करा उदम धूर साधु की ताई किलविक मैल भरे परे हमरे विच खमरी मैल साधु की धूर गवाई। हजूर कह लगे माघ मजन संग साधुआ गुरमुखां दी संगत कर फिर किवें कर। साहब कह लगे पिंगल पर्वत पार परे खल चक्र बुकीता माघ मजन संग साधुआ देख उन्हां दी संगत कीतियां पिघले मनुख भी पहाड़ ते चढ़ सकते ने मूर्ख जड़े ने वखियान करता बन सकते ने। माघ मजन संग साधुआ कह लगे पिंगल पर्वत पार परे खल चत्र बुकीता अंबले त्रिभवन सोझिया गुर भेट पुनीता महमा साधु संग की माघ मजन संग साधुआ महंगा महमा साधु संग की सुनो मेरे मीता मैल खोई कोट अग हरे निर्मल पैचीता। साहब कह लगे मस्कन पगणंत सैलंग करदमंग तरंत पपील कह सागरंग लघंत पिंगंग तम प्रकाश अंध कह। ए साधु दी महिमा ही मस्कन कहिंदे ने मच्छर कहिंदे ने जे मच्छर वर्गा कमजोर बुझ दिल मनुख होवे किसे जुड़े होए दी संगत करदा ते ओ पहाड़ वर्गे वकारा नाल टक्कर लै सकदा। मस्कन पगणंत सैलंग करदमंग तरंत पपील कह ते कीड़ी सुके मिट्टी तेरी चंगी तरह चल सकदी किसे जुड़े हुए दी संगत करे ते कीड़ी वर्गा चिकड़ दे समुंदर नूं पार कर सकदा है। सागरंग लघंत पिंगंग पिंगले बंदे समुंदर तक तर सकदे ने तम प्रकाश अंध कह जिन्हों कुछ नहीं दिसदा रब नूं अंदर दा चानण दे दिंदा पर शर्त के माघ मजन संग साधुआ जो गुरमुखां दी संगत जुड़िया होया दी संगत करे। कहन लगे धूड़ी कर इशनान उन्हां दे चरणां दी धूड़ विच इशनान दा भाव है अपने आप नूं निम्रता विच लियाई। गुरु घर दे अंदर धूड़ी दी बड़ी वड्डी महानता दसी गई। आप सब नूं पता है जदों आपां शाम नूं सौंदे आ ना अखीर ते जिहड़ी मंग असीं मंगदे आ सवेर दे नितनेम विच सब तों पहली मंग की है ते रात नूं सौण लग्गिआं साडी मंग की है दो गल्लां चेते रखिओ। गुरु ग्रंथ साहिब दी विचारधारा नूं समझण लई जदों सवेरे उठ के असीं नितनेम करदे आं ते साडी पहली मंग जपजी साहिब विच आउंदी है ओह पंजवीं पौड़ी दी अखीर दीआं पंक्तियां पढ़िओ। कहिण लगे जे खौं जाणा आखा नाहीं पहली मंग की है सवेर दी जे हो जाना आखा नाही कहना कथन ना जाई ते अगे मंगने आ गुरा हे सतगुरु एक दे बुझाई मैनू एक गल चंगी तरह समझा दे केड़ी सबना जिया का एक दाता सो मैं विसर ना जाए। सब तो पहली मंग है जेड़ा सब नू रिस्क देन वाला है मैनू कदी भुले ना ते जदों अखीर ते सोने आ मैं सोचना ये ओही बचन ने जेड़ा बाबा जी सचखंड विचों लैके आए थे। भाई साहब कहिंदे ने बाबा पहिंदा सचखंड नौनिद नाम गरीबी पाई पहला नाम फिर गरीबी पहला नाम फिर गरीबी सवेरे दात मंगी सिख ने सब तो पहला के सबना जिया का एक दाता सो मैं विसर न जाई अखीर ते सौन लग्या कहिंदा अंतर जामी पुरख विदाते शरदा मन की पूरे नानक दास यह सुख मांग है मोको कर संतन की धूरे धूरे गरीबी है धूरे निम्रता है। स्वयं धन गुरु ग्रंथ साहब कहिंदे ने जे मेरे घर विच आउणे ते हंकार नाल नहीं चरण धूड़ का भाव ही एवे अपने आप नूं मिटा के आई। साहब दे बचन असीं पढ़ने हां कि पहना मरण कबूल साडे सजने इस पंक्ति का बड़ा प्रचार किया जाता है कि मरण की गल पहला कि गुरमुखो मरना भी वह स्वीकार है जिहड़ा गुरु नूं भा जाए। कभी पढ़ियो गुरु ग्रंथ साहब की बाणी ਕੱਲਾ ਲੜ ਕੇ ਮਰ ਜਾਣਾ ਕਹਿ ਦੇਣਾ ਵੀ ਸ਼ਹੀਦ ਹੋ ਗਿਆ ਗੱਲ ਬੜੀ ਉੱਚੀ ਹੈ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਾ ਭੀਜੈ ਭਿੜ ਮਰੈ ਭਿੜ ਸੂਰ, ਸੂਰਮੇ ਭਿੜ ਕੇ ਮਰ ਜਾਣ ਤੇ ਰੱਬ ਕੁਛ ਨਹੀਂ ਹੁੰਦਾ। ਕਿਉਂ? ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦੇ ਅੰਮ੍ਰਿਤ ਬਚਨਾਂ ਦੇ ਆਧਾਰ ਤੇ ਸਵਈਏ ਸੀ ਪੜ੍ਹਨੀ। ਇੱਕ ਬਚਨ ਹੁੰਦਾ ਸ਼ੁੱਧ ਸੁਪਾ ਦੁਰੰਤ ਦੁਬਾ ਸੋ ਸਾ ਸੁਨਾ ਦੁਰਜਾਨ ਦਲੈਂਗੇ, ਭਾਰੀ ਗੁਮਾਨ ਭਰੈ ਮਨ ਮੈਂ ਕਰ ਪਰਬਤ ਪੰਖਾ ਲੈ ਨਾ ਹਲੈਂਗੇ। ਇਹ ਸੂਰਮੇ ਦੀ ਪਰਿਭਾਸ਼ਾ। ਸ਼ੁੱਧ ਸੁਪਾ ਦੁਰੰਤ ਦੁਬਾ ਸੋ ਸਾ ਸੁਨਾ ਦੁਰਜਾਨ ਦਲੈਂਗੇ, ਭਾਰੀ ਗੁਮਾਨ ਭਰੈ ਮਨ ਮੈਂ ਕਰ ਪਰਬਤ ਪੰਖਾ ਲੈ ਨਾ ਹਲੈਂਗੇ। ਤੋਰ ਅਰੀਦ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ। ਪਰ ਪਿਆਰਿਆ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲਾਂਗੇ। ਜੇ ਹਾਥੀਆਂ ਨੂੰ ਡਾਲਿਆ ਤਾਂ ਕਾਹਦੀ ਗੱਲ ਹੋਈ, ਜੇ ਸ੍ਰੀ ਪਤ ਭਗਵਾਨ ਦੀ ਤੇਰੇ ਤੇ ਕਿਰਪਾ ਨਹੀਂ ਨਾ, ਤੇ ਇਸ ਤਰ੍ਹਾਂ ਦੁਨੀਆਂ ਤੋਂ ਜਾਏਗਾ ਜਿਵੇਂ ਕੰਗਾਲ ਚਲਾ ਜਾਂਦਾ। ਸਾਹਿਬ ਨੇ ਕਿਹਾ ਮਰਨਾ ਕਬੂਲ ਕਰੀ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਪਰ ਇੱਕ ਸ਼ਰਤ ਹੋ ਰਹੀ, ਜੇ ਉਹ ਪਾਲੇਗਾ ਤੇ ਮਰਨ ਦੀ ਜਾਚ ਆ ਜਾਏਗੀ। ਕੀ? ਖੋ ਸਭਨਾ ਕੀ ਰੇਣੂਕਾ ਤੋ ਆਓ ਹਮਾਰੇ ਪਾਸ, ਧੂੜੀ ਕਰ ਇਸ਼ਨਾਨ, ਖੋ ਸਭਨਾ ਕੀ ਰੇਣੂਕਾ, ਸਭ ਦੇ ਚਰਨਾਂ ਦੀ ਧੂੜ ਬਣੀ ਤੇ ਸਤਿਗੁਰੂ ਦੇ ਘਰ ਅੰਦਰ ਧੂੜ ਫਿਰ ਉੱਚੇ ਮਰਤਬੇ ਦੇ ਕਿਵੇਂ ਪਹੁੰਚਦੀ? ਨਿਮਰਤਾ ਵਾਲਾ ਸਭ ਤੋਂ ਉੱਚਾ ਜੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜਿਹੜਾ ਬੰਦਾ ਆਪਣੇ ਆਪ ਨੂੰ ਸ਼ੁਭ ਕਰਮ ਕਰਕੇ ਕਹਿੰਦਾ ਮੇਰੇ ਵਰਗਾ ਕੋਈ ਨਹੀਂ, ਮਹਾਰਾਜ ਕਹਿੰਦੇ ਨੇ ਉਹਦੇ ਵਰਗਾ ਮੂਰਖ ਬੰਦਾ ਹੀ ਕੋਈ ਨਹੀਂ। ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੇ। ਕਹਿੰਦੇ ਸਵਾਲ ਹੀ ਨਹੀਂ ਪੈਦਾ ਹੁੰਦਾ, ਜਿਹੜਾ ਕਹਿ ਮੈਂ ਚੰਗਾ ਉਹ ਚੰਗਾ ਹੋ ਹੀ ਨਹੀਂ ਸਕਦਾ। ਆਪਸ ਕੋ ਜੋ ਜਾਣਾ ਨੀਚਾ ਸੋ ਗਣੀਏ, ਸਭ ਤੇ ਉੱਚਾ, ਸਭ ਤੋਂ ਉੱਚਾ ਹੋਈ ਜਿਹੜਾ ਆਪਣੇ ਆਪ ਨੂੰ ਨੀਵਾਂ ਕਹਿੰਦਾ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮਾਘ ਦੇ ਮਹੀਨੇ ਵਿੱਚ ਉਹਨਾਂ ਦੇ ਚਰਨਾਂ ਦੀ ਧੂੜ ਮਸਤਕ ਤੇ ਲਾਈ ਜਿਹੜੇ ਜੁੜੇ ਤੇ ਕਦੀ ਤੱਕੋ। ਦੋ ਪ੍ਰਮਾਣ ਅਰਜ ਕਰਦੇ ਨੇ, ਕਾਬਲ ਤੋਂ ਸੰਗਤ ਆਈ ਹੈ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਖਾਲਸਾ ਕਾਲਜ, ਇੱਥੇ ਸੰਗਤ ਨੇ ਪੜਾਅ ਕੀਤਾ ਵੀ ਸ਼ਾਮ ਪੈ ਗਈ ਹੈ ਤੇ ਸਵੇਰੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ। ਸਿੱਖ ਇਤਿਹਾਸ ਕਹਿੰਦਾ ਜੁੜੇ ਹੋਏ ਸਨ, ਉਹਨਾਂ ਵਿੱਚ ਬਜ਼ੁਰਗ ਸਨ, ਉਹਨਾਂ ਦੇ ਗੁਰੂ ਘਰ ਆਉਣ ਦਾ ਤੇ ਸਾਡੇ ਆਉਣ ਦਾ ਬੜਾ ਫਰਕ ਜੀ। ਉਹ ਜਦੋਂ ਤੁਰਦੇ ਸਨ ਟੋਲੀਆਂ ਵਿੱਚ ਆਸਾ ਦੀਵਾਰ ਦਾ ਕੀਰਤਨ ਕਰਦੇ ਤੁਰਨਾ, ਸ਼ਬਦ ਇੰਨੇ ਪਿਆਰ ਨਾਲ ਭਿੱਜ ਕੇ ਪੜ੍ਹਨਾ ਵੀ ਗੁਰੂ ਤੱਕ ਜਾਂਦਿਆਂ ਜਾਂਦਿਆਂ ਭਾਂਡਾ ਤਿਆਰ ਹੋ ਜਾਏ ਤੇ ਗੁਰੂ ਨਦਰ ਕਰਕੇ ਇਸ ਭਾਂਡੇ ਵਿੱਚ ਐਤਕੀ ਬਸ ਟਿਕਾ ਹੀ ਦਿੰਦੇ। ਉਹਨਾਂ ਦੀ ਮੰਜ਼ਲ ਸੀ ਸਾਈ ਨੂੰ ਪਾਉਣਾ। ਸ਼ਬਦ ਪੜ੍ਹਦੇ ਬਜ਼ੁਰਗ ਬੱਚੇ ਬੀਬੀਆਂ ਸਾਰੇ ਆਏ, ਉੱਥੇ ਕੀਤਾ ਵਿਸ਼ਰਾਮ ਤੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚ ਸਿਰਜਣਹਾਰਾ ਆਪ ਮੇਰੇ ਦਾਤਾ ਜੀ ਗਏ ਤੇ ਰਾਤ ਨੂੰ ਹਨੇਰੇ ਵਿੱਚ ਬਜ਼ੁਰਗ ਹਾਏ ਹਾਏ ਪੈ ਕਰਨ ਉਹਨਾਂ ਕੋਲ ਖਲੋ ਗਏ ਤੇ ਪੁੱਛਦੇ ਨੇ ਬਾਬਾ ਆਏ ਕਿੱਥੇ ਹੋ, ਜਾਣਾ ਕਿੱਥੇ ਜੇ? ਇੱਕ ਬਜ਼ੁਰਗ ਬੋਲ ਕੇ ਕਹਿੰਦਾ ਬੇਟਾ ਆਏ ਕਾਬਲ ਤੋਂ ਵਾ, ਜਾਣਾ ਧੰਨ ਗੁਰੂ ਅਰਜਨ ਸਾਹਿਬ ਦੇ ਚਰਨ ਸਪਰਸ਼ ਕਰਨੇ। ਕਹਿਣ ਲੱਗੇ ਇੰਨੀ ਦੂਰ ਤੋਂ ਤੁਰਦੇ ਆਏ ਤੇ ਉਹ ਬਜ਼ੁਰਗ ਅੱਖਾਂ ਭਰ ਕੇ ਕਹਿੰਦਾ ਆਪਣੇ ਗੁਰੂ ਦਾ ਸ਼ੁਕਰ ਕਰਨ ਆਇਆ ਜਿਹਨੇ ਲੈ ਆਂਦਾ, ਜੇ ਉਹਦੇ ਦਰ ਤੇ ਸਿਰ ਪਰਨੇ ਵੀ ਹੋ ਕੇ ਆਉਣਾ ਪਏ ਤੇ ਅਸੀਂ ਤਾਂ ਵੀ ਆਉਣ ਨੂੰ ਤਿਆਰ ਸਾਂ। ਕਹਿਣ ਲੱਗੇ ਨਾ ਪਿਆਰ, ਕਦੀ ਗੁਰੂ ਅਰਜਨ ਸਾਹਿਬ ਦੇ ਬਚਨ ਪੜ੍ਹੋ, ਪ੍ਰੇਮੀ ਤਾਂ ਨਿੱਕੀ ਗੱਲ ਕਰਦੇ ਕੋਈ ਨੀ। ਸਾਹਿਬ ਤਾਂ ਕਹਿੰਦੇ ਨੇ ਖੰਭ ਵੀ ਕਾਂਦੜੇ ਜੇ ਲਹਾਂ ਕਿ ਨਾ ਸਾਵੀ ਤੋਲ, ਕਹਿੰਦੇ ਨੇ ਆਪਣੇ ਬਰਾਬਰ ਤੋਲ ਕੇ ਮੈਂ ਖੰਭ ਖਰੀਦ ਲਵਾਂ, ਤਨ ਜੜਾਈ ਆਪਣਾ ਲਾਹਾਂ ਸੋ ਸੱਜਣ ਟੋਲ। ਕਹਿਣ ਲੱਗੇ ਉਹਦੇ ਦਰ ਤੇ ਆਇਆ ਸਿਰ ਪਰਨੇ ਹੋ ਕੇ ਆਉਣਾ ਪਏ ਤੇ ਕਹਿਣ ਲੱਗੇ ਹਾਏ ਹੈ ਕਿਉਂ? ਕਹਿਣ ਲੱਗੇ ਸਰੀਰ ਜਵਾਬ ਦੇਈ ਜਾਂਦਾ, ਖੱਡੀਆਂ ਜਿਹੜੀਆਂ ਨੇ ਚੀਸਾਂ ਮਾਰਦੀਆਂ ਨੇ, ਦਰਦ ਹੁੰਦੀ ਪਈ। ਧੰਨ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ ਚਰਨਾਂ ਵਿੱਚ ਬਹਿ ਗਿਆ। ਕਹਿਣ ਲੱਗਾ ਬਾਪੂ ਜੇ ਕਿਰਪਾ ਕਰੇ ਮੈਂ ਤੇਰੇ ਚਰਨਾਂ ਨੂੰ ਘੁੱਟਣ ਦੀ ਸੇਵਾ ਕਰ ਲਾਂ। ਉਹ ਬਿਰਧ ਨੇ ਦੇਖਿਆ ਫਿਰ ਕਿਹਾ, ਕਹਿਣ ਲੱਗੇ ਬਜ਼ੁਰਗਾਂ ਮੈਨੂੰ ਸੇਵਾ ਕਰ ਲੈਂਦੇ ਆਇਆ ਤੂੰ ਗੁਰੂ ਸਾਹਿਬ ਦੇ ਚਰਨਾਂ ਵਿੱਚ? ਕਹਿੰਦੇ ਨੇ ਉਸੇ ਵੇਲੇ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਨੇ ਇੱਕ ਇੱਕ ਬਜ਼ੁਰਗ ਦੇ ਚਰਨ ਪਕੜ ਕੇ ਆਪ ਮੁੱਠਾ ਚਾਪੀ ਕੀਤੀ, ਸਾਰੀ ਰਾਤ ਸੇਵਾ ਕਰਦੇ ਰਹੇ। ਸਵੇਰੇ ਸ਼ਬਦ ਪੜ੍ਹਦੀ ਜਦੋਂ ਸੰਗਤ ਕਹੀ ਤੇ ਹਜ਼ੂਰ ਨਾਲ ਗਏ। ਗੁਰਮੁਖ ਪਿਆਰੇ ਇੱਕ ਲਿਖਦੇ ਨੇ ਪ੍ਰਿੰਸੀਪਲ ਨਰਿੰਦਰ ਸਿੰਘ ਸੋਚ, ਉਹ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਅੱਗੇ ਖਲੋਤੇ ਸਨ, ਗੁਰੂ ਅਰਜਨ ਦੇਵ ਸੰਗਤ ਦੇ ਬੁੱਝ ਕੇ ਉਹਨਾਂ ਦੇ ਕੱਪੜੇ ਬਿਸਤਰੇ ਚੋਕੇ ਨਾਲ ਤੁਰੇ ਆਉਣ ਤੇ ਜੋੜੇ ਲਾ ਕੇ ਕਾਹਲੀ ਕਾਹਲੀ ਹੋ ਗਈ ਕਿ ਪਹਿਲਾਂ ਦਰਸ਼ਨ ਮੈਂ ਕਰਾਂ ਤੇ ਧੰਨ ਗੁਰੂ ਅਰਜਨ ਸਾਹਿਬ ਕੋਲ ਖਲੋਤੇ। ਕਹਿਣ ਲੱਗੇ ਜੋੜਿਆਂ ਵਿੱਚ ਕੌਣ ਖਲੋਏਗਾ? ਸੰਗਤ ਕਹਿਣ ਲੱਗੀ ਹਜ਼ੂਰ ਕਹਿਣ ਲੱਗੇ, ਬਜ਼ੁਰਗੋ ਜੇ ਸੇਵਾ ਮੈਨੂੰ ਦੇ ਦੇਵੋ ਤੇ ਮੇਰੇ ਵੱਡੇ ਭਾਗ ਹੋਣਗੇ, ਤੁਸੀਂ ਦਰਸ਼ਨ ਕਰੋ, ਮੈਂ ਸੇਵਾ ਕਰਨਾ ਹੂੰ। ਜਦੋਂ ਸੰਗਤ ਅੰਦਰ ਗਈ, ਬਾਬਾ ਬੁੱਢਾ ਸਾਹਿਬ ਤੱਕਦੇ ਪਏ ਸਨ, ਆ ਕੇ ਪੁੱਛਿਆ, ਕਿਉਂਕਿ ਬੁੱਢਾ ਆਦਿ ਸਿੱਖ ਸੀ ਨਾ, ਸਿੱਖ ਸੰਗਤ ਜਦੋਂ ਵੀ ਆਉਂਦੀ ਸੀ ਜਿਸ ਘਰ ਵਿੱਚ ਬਾਬਾ ਬੁੱਢਾ ਬੈਠਾ ਹੁੰਦਾ ਸੀ, ਸਮਝਿਆ ਜਾਂਦਾ ਸੀ ਇਹ ਗੁਰੂ ਨਾਨਕ ਦਾ ਸੱਚਾ ਘਰ ਹੈ। ਗੁਰੂ ਅਮਰਦਾਸ ਜੀ ਨੇ ਤੇ ਗੱਲ ਹੀ ਮੁਕਾ ਦਿੱਤੀ, ਕਹਿਣ ਲੱਗੇ ਬਾਕੀ ਗੱਲਾਂ ਛੱਡੋ, ਜਿੱਦਣ ਸੰਨ ਲਾ ਕੇ ਪ੍ਰਗਟ ਕੀਤਾ ਗੁਰੂ, ਤੇ ਤਨ ਗੁਰੂ ਅਮਰਦਾਸ ਜੀ ਨੇ ਸਾਤੀ ਨਾਲ ਲਾ ਕੇ ਕਿਹਾ, ਗੁਰੂ ਪ੍ਰਗਟ ਕਰਨ ਦੀ ਜਾਚ ਸਿੱਖਣੀ ਹੈ ਤੇ ਗੁਰੂ ਤੋਂ ਸਿੱਖਿਓ। ਅਸੀਂ ਤੇ ਸਿਰਫ ਸਾਫ ਹੀ ਸੁਣਾ ਦਿੰਦੇ, ਸੰਨ ਲਾਈ ਪਿੱਛੋਂ ਬਾਬਾ ਬੁੱਢਾ ਕਹਿ ਰਿਹਾ ਸੀ, ਲੋਕੋ ਜੇ ਗੁਪਤ ਨੂੰ ਪ੍ਰਗਟ ਕਰਨਾ ਹੈ ਬਾਹਰ ਦੇ ਦਰਵਾਜ਼ਿਆਂ ਤੇ ਤਾਲਾ ਲਾਓ, ਅੰਦਰ ਦਾ ਦਰਵਾਜ਼ਾ ਖੋਲੋ, ਜਦੋਂ ਦਸਮ ਦੁਆਰ ਖੋਲੋਗੇ ਤੇ ਗੁਰੂ ਜ਼ਰੂਰ ਪ੍ਰਗਟ ਹੋਵੇਗਾ। ਬਾਹਰ ਦੇ ਦਰਵਾਜ਼ਿਆਂ ਤੇ ਬਿਲਕੁਲ ਤਾਲੇ ਲੱਗੇ ਪਏ ਸਨ, ਕਿਤੇ ਨੀ ਸੰਨ ਸਾਹਿਬ ਜਾਓ, ਬਾਹਰ ਦਾ ਦਰਵਾਜ਼ਾ ਕਿਤੇ ਖੁੱਲਾ ਮਿਲਿਆ ਸੀ। ਸਾਹਿਬ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਦੋਂ ਸੀਨੇ ਨਾਲ ਲਾਇਆ, ਉੱਥੇ ਫਿਰ ਕੋਈ ਸ਼ਬਦ ਕਹਿ। ਕਵੀ ਸੰਤੋਖ ਸਿੰਘ ਨੇ ਸ੍ਰੀ ਗੁਰਪ੍ਰਤਾਪ ਸੂਰਜ ਵਿੱਚ ਅੰਕਿਤ ਕੀਤਾ, ਕਹਿਣ ਲੱਗੇ ਕਿ ਸਿੱਖੀ ਅਵਧ ਨਾ ਇਸਤੈ ਪਰੈ, ਨਾਮ ਲੈਤ ਗਨ ਵਿਘਨ ਸੋਹਰੈ। ਤੂੰ ਸਿੱਖੀ ਦੀ ਹੱਦ ਹੈ, ਤੇਰਾ ਨਾਮ ਲਿਆ ਪਾਪ ਖੰਡਨ ਹੋ ਜਾਣਗੇ। ਕਹਿਣ ਲੱਗੇ ਇਹ ਭਵਜਲ ਕੋ ਬੋਇਤ ਭਾਰਾ, ਇਹ ਸੰਗਤ ਕੋ ਬੋਇਤ ਭਾਰਾ, ਭਵਜਲ ਤੇ ਕਰੈ ਨਸਤਾਰਾ। ਬਾਬੇ ਬੁੱਢੇ ਨੇ ਜਦੋਂ ਤੱਕਿਆ, ਸੰਗਤ ਨੇ ਪੁੱਛਿਆ, ਧੰਨ ਗੁਰੂ ਅਰਜਨ ਸਾਹਿਬ ਕਿੱਥੇ ਨੇ, ਦਰਸ਼ਨ ਕਰਨ ਆਇਆ? ਤੇ ਬਾਬਾ ਜੀ ਦੇ ਨੇਤਰਾਂ ਵਿੱਚੋਂ ਨੀਰ ਦੀ ਝੜੀ ਲੱਗੀ, ਬੋਲੇ ਕੁਛ ਨਹੀਂ। ਹੁਣ ਤੱਕੋ ਪਿਰਥੀਆ ਆਪਣੇ ਦਾਅਵੇ ਕਰਦਾ ਸੀ, ਧੰਨ ਗੁਰੂ ਅਰਜਨ ਸਾਹਿਬ ਕੇਵਲ ਕਹਿ ਰਹਿੰਦੇ ਨਹੀਂ ਰਹਿ ਕੇ ਧੂੜੀ ਕਰ ਇਸ਼ਨਾਨ। ਬਾਬਾ ਬੁੱਢਾ ਸਾਹਿਬ ਅੱਖਾਂ ਭਰ ਕੇ ਕਹਿੰਦੇ ਨੇ, ਜਿਸ ਦੇ ਚਰਨ ਤੁਸੀਂ ਪਕੜਨ ਆਏ ਹੋ ਉਹ ਤੁਹਾਡੀ ਰਾਤ ਦੀ ਚਰਨਾਂ ਨੂੰ ਘੁੱਟਦਾ ਪਿਆ, ਉਹ ਤੱਕੋ ਜਿਹੜਾ ਤੁਹਾਡੇ ਜੋੜੇ ਕੱਪੜੇ ਨਾਲ ਪੱਲੇ ਨਾਲ ਸਾਫ਼ ਪਿਆ ਕਰਦਾ, ਉਹੀ ਧੰਨ ਗੁਰੂ ਅਰਜਨ ਸਾਹਿਬ ਹੈ। ਸੰਗਤ ਆਈ, ਚਰਨਾਂ ਤੇ ਡਿੱਗੀ, ਦੇਖੋ ਸੇਵਾ ਕਿਵੇਂ ਕਰਨੀ। ਸਾਹਿਬ ਗੁਰੂ ਅਰਜਨ ਦੇਵ ਜੀ ਨੂੰ ਬਾਬਾ ਬੁੱਢਾ ਸਾਹਿਬ ਕਹਿੰਦੇ ਨੇ, ਦਾਤਾਰ ਤੂੰ ਦੀਨ ਦੁਨੀ ਦਾ ਮਾਲਕ ਹੈ। ਸੰਗਤ ਕਹਿਣ ਲੱਗੀ, ਸਤਿਗੁਰੂ ਸਾਡੇ ਜੋੜੇ? ਹਜ਼ੂਰ ਨੇ ਕਿਹਾ, ਤੁਹਾਡੇ ਨਹੀਂ। ਕਹਿਣ ਲੱਗੇ, ਬੁੱਢਿਆ ਤੂੰ ਗੁਰੂ ਨਾਨਕ ਦੇ ਦਰਸ਼ਨ ਕੀਤੇ ਨੇ, ਨੀਜ ਲਾ ਕੇ ਤੱਕੀ, ਗੁਰੂ ਦਰ ਤੇ ਆਉਣ ਵਾਲਿਆਂ ਦੇ ਜੋੜਿਆਂ ਵਿੱਚ ਗੁਰੂ ਨਾਨਕ ਦਾ ਜੋੜਾ ਪਿਆ। ਮੈਂ ਗੁਰੂ ਨਾਨਕ ਦੀ ਸੇਵਾ ਕਰਨਾ, ਕਿਸੇ ਮਨੁੱਖ ਦੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਦੋਂ ਕਿਹਾ, ਮਹਾਰਾਜ ਇਹ ਕਿਉਂ ਸੀ ਸਿੱਖ ਹਾਂ, ਤੇ ਮੇਰੇ ਗੁਰੂ ਅਰਜਨ ਸਾਹਿਬ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ ਗੁਰਸਿੱਖੀ ਪਹਾੜਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗੱਤ ਪਾਹ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਉਹਨਾਂ ਦੇ ਚਰਨ ਧੂੜ ਵਿੱਚ ਇਸ਼ਨਾਨ ਕਰੀ। ਤੇ ਭਾਈ ਗੁਰਦਾਸ ਜੀ ਨੂੰ ਕਦੀ ਪੁੱਛੋ, ਉਹਨਾਂ ਦਾ ਕਬਿੱਤ ਆਉਂਦਾ, ਉਹ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਸਾਰੀ ਜ਼ਿੰਦਗੀ ਮੈਂ ਕੋਈ ਸੇਵਾ ਨਹੀਂ ਕੀਤੀ। ਕਹਿੰਦੇ ਨੇ ਮੇਰੇ ਮਰਨ ਤੋਂ ਬਾਅਦ ਜਿਹੜੀ ਮੇਰੀ ਮੜੀ ਦੀ ਸਵਾਹ ਹੈ ਨਾ, ਉਹਨਾਂ ਰਾਹਾਂ ਤੇ ਬਖੇਰ ਦਿਆ ਜੇ ਜਿੱਥੇ ਸੇਵਾ ਸਿਮਰਨ ਕਰਨ ਵਾਲੇ ਜਾਂਦੇ ਨੇ। ਪੁੱਛਿਆ ਕਿਉਂ? ਕਹਿੰਦੇ ਨੇ ਪਾਪ ਮੈਂ ਬੜੇ ਕੀਤੇ ਨੇ, ਹੇ ਕਰਨੀ ਵਾਲਿਓ ਤੁਹਾਡੇ ਚਰਨਾਂ ਦੀਆਂ ਤਲੀਆਂ ਲਾ ਕੇ ਮੇਰੀ ਰਾਖ, ਕਿਤੇ ਮੈਂ ਵੀ ਪਵਿੱਤਰ ਹੋ ਜਾਵਾਂ। ਉੱਥੇ ਬਚਨ ਵਰਤੇ, ਨੱਕ ਸਿੱਸ ਲਓ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਐ, ਅਗਨ ਜਲਾਏ ਪੁਨ ਪੀਸਨ ਪਸਾਏ, ਤਾਂ ਲੈ ਉਡੈ ਪਵਨ ਕੋਏ ਅਨਕ ਪ੍ਰਕਾਰੀਐ, ਜਤ ਤੋਂ ਜਤ ਕਤ ਸਿੱਖ ਪਗ ਧਰੈ, ਪੰਥ ਪ੍ਰਾਪਤ ਤਾਹੂੰ ਤਾਹੂੰ ਮਾਰਗ ਮੈਂ ਭਸਮ ਕੋ ਡਾਰੀਐ। ਕਹਿਣ ਲੱਗੇ ਤੈ ਪਦ ਪਾਦਕ ਉਹਨਾਂ ਦੇ ਚਰਨਾਂ ਨਿਲ ਨਾਲ, ਤੈ ਪਦ ਪਾਦਕ ਚਰਨ ਲਿਵ ਲਾਗੀ ਰਹਿ, ਦਇਆ ਕੈ ਦਿਆਲ ਖੇ ਦਿਆਲੂ ਨਾਮ ਜਪਣ ਵਾਲਿਓ, ਮੈਂ ਪਦਤ ਉਧਾਰੀਐ ਮੇਰੇ ਵਰਗੇ ਪਾਪੀ ਨੂੰ ਪਾਰ ਕਰ ਦਿਆ। ਸਾਹਿਬ ਕਹਿੰਦੇ ਨੇ ਮਾਘ ਵਿੱਚ ਤੀਰਥ ਤੇ ਨਾ ਜਾਈ, ਜੇ ਤੀਰਥ ਤੇ ਇਸ਼ਨਾਨ ਕਰਨੀ ਫਿਰ ਚੇਤੇ ਰੱਖ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜੇ ਤੀਰਥ ਤੇ ਇਸ਼ਨਾਨ ਕਰਨੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅਮੈ ਜਲ ਉਸ ਗੁਰੂ ਦੇ ਚਰਨਾਂ ਵਿੱਚ ਨਿਰੰਤਰ ਵਗਦਾ ਪਿਆ, ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮਹਿਲ ਹਰੈ। ਜੇ ਤੀਰਥ ਇਸ਼ਨਾਨ ਕਰਨੇ ਤੇ ਸਾਹਿਬ ਕਹਿੰਦੇ ਨੇ ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਬਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਨਾ ਸੁਖ ਮਨ ਵਸੈ ਦੁਖ ਸੰਸਾਰੈ ਹੋਵੈ, ਗੁਰ ਨਵਨੀ ਦਰਿਆਓ ਜਨਮ ਹਮ ਕਾਲਕ ਤੋਵੇਂ ਫਿਰ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁੱਖ ਜਾਏ। ਜੇ ਇਸ਼ਨਾਨ ਕਰਨੇ ਫਿਰ ਗੁਰਮੁਖਾਂ ਦੀ ਸੰਗਤ ਕਰੀ ਚਰਨ ਧੂੜ ਮਸਤਕ ਤੇ ਲਾਈ। ਇਹ ਹਰ ਧਰਮ ਵਾਲੇ ਨੇ ਨਿਮਰਤਾ ਵਿੱਚ ਮੰਨੇ। ਇੱਕ ਦਿਨ ਬਚਨ ਪੜਾ ਪਿਆ ਤੁਲਸੀ ਨੇ ਸ੍ਰੀ ਰਾਮ ਚਰਿਤ ਮਾਨਸ ਲਿਖੇ। ਸ਼ਾਇਦ ਆਪ ਨੂੰ ਪਤਾ ਹੋਵੇ ਨੌਲੇਜ ਹਰ ਧਰਮ ਦੀ ਚਾਹੀਦੀ ਹੈ। ਸੰਕੀਰਨਤਾ ਤੋਂ ਥੋੜ੍ਹਾ ਉੱਚੇ ਉੱਠ ਕੇ ਤੁਲਸੀ ਕਥਾਵਾਚਕ ਸੀ। ਇਹਦੀ ਘਰਵਾਲੀ ਦਾ ਨਾਮ ਰਤਨਾ ਸੀ। ਇਸਤਰੀ ਦੇ ਪਿਆਰ ਵਿੱਚ ਇੰਨਾ ਮਗਨ ਸੀ ਕਿ ਇੱਕ ਦਿਨ ਇਸਤਰੀ ਮਹਿਕੇ ਗਈ, ਘਰ ਆਇਆ, ਨਾਂ ਦੇਖ ਕੇ ਵਿਆਕੁਲ ਹੋਇਆ ਤੇ ਰਸਤੇ ਵਿੱਚ ਨਦੀ ਪੈਂਦੀ ਸੀ ਤੇ ਤੁਲਸੀ ਨੇ ਉਸ ਨਦੀ ਨੂੰ ਪਾਰ ਕਰਨ ਲਈ ਇੱਕ ਸੁੱਕੀ ਮੁਰਦਾ ਲਾਸ਼ ਪਿੰਜਰ ਨੂੰ ਲੱਕੜ ਸਮਝ ਕੇ ਨਦੀ ਪਾਰ ਕਰਕੇ ਜਦੋਂ ਘਰ ਗਿਆ ਆਵਾਜ਼ ਦਿੱਤੀ ਰਤਨਾ ਮੈਂ ਆ ਗਿਆ। ਉਹ ਭਾਗਾਂ ਵਾਲੀ ਅੰਦਰੋਂ ਜਾਗੀ ਸੀ, ਕਹਿਣ ਲੱਗੀ ਅਫਸੋਸ ਜਿੰਨਾ ਮੇਰੇ ਲਈ ਤੜਪ ਰੱਖ ਲੈ, ਜੇ ਕਿਤੇ ਇੰਨੀ ਰਾਮ ਲਈ ਰੱਖੇ ਤੇ ਤੇਰਾ ਜੀਵਨ ਸੁਧਰ ਜਾਏ। ਉਹ ਤੂੰ ਪਿਛਾ ਪਰਤਿਆ, ਅੱਗੇ ਨਹੀਂ ਗਿਆ। ਤੁਲਸੀ ਦੀ ਕਰਨੀ ਬੜੀ ਹੋਈ ਤੇ ਤੁਲਸੀ ਦੇ ਵੇਲੇ ਹੋਏ ਨੇ ਰਹੀਮ ਜੀ। ਸਿਰਫ ਅਰਜ ਕਰ ਰਿਹਾ ਕਿ ਧੂੜੀ ਕਾਰਿਸ਼ਨਾ ਤੇ ਰਹੀਮ ਜੀ ਇੱਕ ਦਿਨ ਤੁਲਸੀ ਨੂੰ ਮਿਲਣ ਗਏ ਤੇ ਉਨੀ ਦੇਰ ਤੱਕ ਤੁਲਸੀ ਦੇ ਕੋਲ ਉਸ ਸਮੇਂ ਇੱਕ ਬਾਦਸ਼ਾਹ ਰਾਜਾ ਵੀ ਆਇਆ ਸੀ ਤੇ ਉਹ ਹਾਥੀ ਤੇ ਚੜ੍ਹ ਕੇ ਆਇਆ ਤੇ ਹਾਥੀ ਕੀ ਕਰਦਾ ਪਿਆ ਸੀ, ਜ਼ਮੀਨ ਤੋਂ ਮਿੱਟੀ ਪੱਟ ਕੇ ਆਪਣੇ ਸਿਰ ਤੇ ਸੱਟੇ ਤੇ ਤੁਲਸੀ ਵਿਦਵਾਨ ਸੀ, ਉਹਨੇ ਦੋਹਰਾ ਕਹਿ ਦਿੱਤਾ, ਕਹਿਣ ਲੱਗੇ ਦੂਰ ਜਡਾਵਤ ਸ਼ੀਸ਼ ਪਰ ਕਹੋ ਰੀਮ ਕਿਆ ਤਾਜ। ਤੇ ਰੀਮ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਜੇ ਰਾਜੇ ਰਿਸ਼ ਪਤਨੀ ਤਰੀ। ਰਾਮ ਦਾ ਭਗਤ ਸੀ ਨਾ ਤੁਲਸੀ। ਕਹਿਣ ਲੱਗੇ ਰਹੀਮ ਅੱਗੋਂ ਦੋਹਰਾ ਪੂਰਾ ਕਰਦੇ ਨੇ ਕਿ ਜਿਸ ਚਰਨਾਂ ਦੀ ਧੂੜ ਨਾਲ ਗੌਤਮ ਰਿਸ਼ੀ ਦੀ ਪਤਨੀ ਤਰ ਗਈ ਸੀ, ਹਾਥੀ ਇਸ ਕਰਕੇ ਤੇਰੇ ਕੋਲ ਆਇਆ, ਤੂੰ ਰਾਮ ਦੀ ਭਗਤੀ ਕਰਨ ਵਾਲਾ ਹੈ, ਕਿਤੇ ਤੇਰੇ ਦਰ ਦੀ ਮਿੱਟੀ ਲਿਆ ਮੇਰਾ ਵੀ ਪਾਲ ਪਾਲ ਹੋ ਜਾਏ। ਦੋਹਰਾ ਪੂਰਾ ਕਰ ਦਿੱਤਾ ਉਹ। ਤੁਲਸੀ ਕਹਿੰਦਾ ਸੀ ਕਿ ਦੱਸ ਦੂਰ ਜਰਾਵਰ ਸ਼ੀਸ਼ ਪਰ ਰਕੋ ਰਹੀਮ ਕਿਆ ਕਾਜ। ਤੇ ਅੱਗੋਂ ਰਹੀਮ ਕਹਿੰਦਾ ਜੇ ਰਾਜ ਰਿਸ਼ ਪਤਨੀ ਤਰੀ ਸੋ ਢੂੰਡਦਾ ਹੈ ਗਜਰਾਜ। ਉਹ ਹਾਥੀ ਲੱਭਦਾ ਪਿਆ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤੈਨੂੰ ਸੰਗਤ ਦੇ ਚਰਨਾਂ ਦੀ ਧੂੜ ਦੇਣਾ ਵਾ, ਦੇਖ ਇਹਦੀ ਸੇਵਾ ਕਰੇਗਾ ਤੇ ਤੇਰਾ ਇਸ਼ਨਾਨ ਹੀ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹੁਣ ਅੱਗੇ ਤੱਕਿਓ, ਇੱਥੇ ਸੰਗਤ ਕੀਤੀ, ਸੇਵਾ ਕੀਤੀ, ਫਿਰ ਅਗਲਾ ਸਟੈਪ ਕੀ? ਇੱਥੇ ਬਸ ਨਹੀਂ, ਇਸ਼ਨਾਨ ਹੋਣਾ। ਹਰ ਦਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾ। ਦੋ ਸ਼ਬਦ ਨੇ, ਇੱਕ ਧਿਆ ਦੂਜਾ ਸੁਣ। ਤੇ ਜਿੱਦਣ ਆਪਣਾ ਭਾਂਡਾ ਕਿਤੇ ਭਰਨਾ ਭਰਦਾ ਲੱਗੇ ਨਾ, ਸਾਈਂ ਤੇਰੇ ਤੇ ਕਿਰਪਾ ਕਰੇ ਤੇ ਦੀਵਾ ਬਾਲ ਕੇ ਪੜੋਪੇ ਥੱਲੇ ਨਾ ਦਈ, ਤੇ ਦੂਜੇ ਸ਼ਬਦ ਪੜੋਪੇ ਥੱਲੇ ਨਾ ਦਈ, ਨਿੱਜ ਸਵਾਰਥ ਵਿੱਚ ਨਾ ਪੈ ਜਾਈ, ਕਿਸੇ ਟੁੱਟੇ ਹੋਏ ਦੀ ਝੋਲੀ ਵਿੱਚ ਵੀ ਖੈਰ ਪਾ ਦੇ। ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾ। ਪਹਿਲਾਂ ਧਿਆ ਫਿਰ ਸੁਣ। ਹੁਣ ਆਪਾਂ ਕਹਾਂਗੇ ਤੇ ਤਾਂ ਗੱਲ ਪਹਿਲਾਂ ਕਹਿੰਦੇ ਨੇ ਵੀ ਸੰਗਤ ਵਿੱਚ ਆ ਕੇ ਬਾਣੀ ਸੁਣੋ ਫਿਰ ਨਾਮ ਜਪੋ, ਤੇ ਖੇਡ ਉੱਠੀ। ਕਹਿਣ ਲੱਗੇ ਹਰ ਕਾ ਨਾਮ ਧਿਆਏ ਸੁਣ, ਅਸਲ ਵਿੱਚ ਗੁਰਮੁਖੋ ਜਪਣ ਵਾਲਿਆਂ ਦੇ ਚਰਨਾਂ ਵਿੱਚ ਨਮਸਕਾਰ। ਇਹ ਅੰਦਰੋਂ ਨਾਮ ਸੁਣ ਦੀ ਗੱਲ ਕਹੀ ਹੈ, ਕੇਵਲ ਤਾਂ ਕੇਵਲ ਬਾਹਰ ਦਾ ਵਿਸ਼ਾ ਨਹੀਂ। ਜਦੋਂ ਤੂੰ ਦ੍ਰਿੜ ਅਭਿਆਸ ਕਰਕੇ ਨਾਮ ਨੂੰ ਧਿਆਏਗਾ ਤੇ ਅਗਲਾ ਸਟੈਪ ਹੋਵੇਗਾ ਕਿ ਜੋ ਕੁਝ ਤੂੰ ਨੇਤਰ ਬੰਦ ਕਰਕੇ ਸੁਣੇਗਾ ਤੇਰੇ ਅੰਦਰ ਨਾਗ ਵਜੇਗਾ, ਤੇਰੇ ਅੰਦਰ ਨਾਮ ਨਿਰੰਤਰ ਚੱਲੇਗਾ। ਹਰ ਕਾ ਨਾਮ ਧਿਆਏ ਤੇ ਕਿੰਨਾ ਕੁ ਧਿਆ? ਗੁਰੂ ਨਾਨਕ ਸਾਹਿਬ ਦਾ ਇੱਕ ਅੰਮ੍ਰਿਤ ਬਚਨ ਪੜ੍ਹਿਓ ਕਿ ਇੱਕ ਦੂਜੀ ਬੋ ਲੱਖ ਹੋਵੇ ਲੱਖ ਹੋਵੇ ਲਖਵੀਸ ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼। ਇੱਕ ਗੁਰਮੁਖ ਨੇ ਇਹਦੇ ਅਰਥ ਕੀਤੇ ਨਾ ਕਿ ਲੈਣਾ, ਉਹ ਕਹਿੰਦੇ ਨੇ ਵੀ ਗੁਰੂ ਸਾਹਿਬ ਕਹਿੰਦੇ ਪਏ ਨੇ ਵੀ ਜੇ ਇੱਕ ਜੀਭ ਤੋਂ ਤੇਰੀਆਂ ਲੱਖਾਂ ਜੀਭਾਂ ਹੋ ਜਾਣ, ਲੱਖ ਤੋਂ 20 ਲੱਖ ਹੋ ਜਾਏ ਤੇ 20 ਲੱਖ ਜੀਵ ਵਿੱਚੋਂ ਇੱਕ ਇੱਕ ਜੀਵ ਨਾਲ ਤੂੰ ਲੱਖ ਲੱਖ ਵਾਰੀ ਵੀ ਰੱਬ ਕਹੇ, ਇਸ ਤਰ੍ਹਾਂ ਰੱਬ ਨਹੀਂ ਮਿਲਦਾ। ਗੁਰਮੁਖ ਪਿਆਰੇ ਭਾਈ ਵੀਰ ਸਿੰਘ ਹੋਰਾਂ ਨੇ ਅਰਥ ਕੀਤੇ, ਕਹਿਣ ਲੱਗੇ ਤੇਰੀ ਇੱਕ ਜੀਵ ਤੋਂ ਲੱਖ, ਲੱਖਾਂ ਤੋਂ 20 ਲੱਖ ਤੇ ਫਿਰ ਇੱਕ ਇੱਕ ਜੀਵ ਜਿਹੜੀ ਉਹ ਲੱਖ ਲੱਖ ਵਾਰੀ ਵਾਹਿਗੁਰੂ ਵਾਹਿਗੁਰੂ ਕਹੇ, ਆਪਾਂ ਕਹਾਂਗੇ ਵੀ ਹੱਥ ਨਹੀਂ ਲੱਗਦੀ ਭਈ, ਖਿਆਲ ਹੀ ਹੋ ਸਕਦਾ, ਕਵਿਤਾ ਦਾ ਖਿਆਲ ਹੋ ਸਕਦਾ। ਪਰ ਭਾਈ ਸਾਹਿਬ ਕਹਿੰਦੇ ਨੇ ਨਹੀਂ, ਅਭਿਆਸ ਤੂੰ ਕਰਨਾ ਸਿਮਰਨ ਦਾ, ਜਪਣਾ ਪੈਣ, ਇਹ ਜੀਵ ਜਿਹੜੀ ਏ 20 ਲੱਖ ਹੋ ਸਕਦੀ ਏ ਤੇ ਇੱਕ ਵਾਰੀ ਵਾਹਿਗੁਰੂ ਕਹਿ ਤੇ ਇੱਕੋ ਦਮ 20 ਲੱਖ ਜੀਵ ਜਿਹੜੀ ਏ ਉਹ ਲੱਖ ਲੱਖ ਵਾਰੀ ਵਾਹਿਗੁਰੂ ਕਹਿ ਦੇਗੀ। ਪੁੱਛਿਆ ਕਿਵੇਂ? ਉਹ ਕਹਿੰਦੇ ਨੇ ਜਦੋਂ ਤੂੰ ਅਭਿਆਸ ਕਰਕੇ ਜਪੇਗਾ ਤੇਰਾ ਰੋਮ ਰੋਮ ਰਸਨਾ ਬਣ ਜਾਏਗਾ,
एक बारी अंदर देख के किया वाहगुरु तो लखा वारी रोम रोम चों वाहगुरु वाहगुरु निकलेगा। साहब कहते हैं इना ध्याई एक दूजी बो लख हो लख हो लखवीस लख लख गेड़ा आखियां एक नाम जगदीश ए तरा पत पवड़ियां ए नहीं पौड़ियां पति दे घर नूं जाणनी ए रस्ताई हर का नाम त्याए सुन फिर ध्यान तो बाद नूं सुनी ते जदों कोई सुनदा है ना फिर उहनूं अंदरों ही स्नान हो जांदा। आपां चार पौड़ियां सुणियां दीआं पढ़ने कि सुनिया सिद्ध पीर सुनाथ सुनिया धरतवल आकाश सुनिया दीप लोक पाताल सुनिया पौ न सकै काल नानक भगता सदा विगार सुनिया दुख पाप का नाश हर का नाम त्याए सुन जद सुनेगा ते सुन वाला फिर तरस खांदा है जद ओनू साई देंदा कृपा ते वह परोपकारी का किरदार पिघल जांदा है। ब्रह्म ज्ञानी वह हुंदा ही परोपकार करन दे लई फिर जद टुटे हुए आउंदे ने ते सोचदा है किनका मात्र किते इन्हां नूं भी नाल जोड़ लिया जाए। साहब कहिंदे ने जे दान करने ते हर का नाम त्याए सुन सभना नूं कर दान जिहड़ा आवे उहनूं दान करी नाम दा जोड़ी गुरु के चरणा विच। हुण अगे तक उह इत्थों तक ते करन लई कहा ते इह करन नाल मिलेगा की अगे फिर हुण फल शुरू हुंदा है। साहब कहिण लगे जदों कोई नाम जपदा है नाम नूं ध्याउंदा है जन्म कर्म मल उतरै। जन्म कर्म दो शब्द ने कहिंदे जन्मा जन्मांतरां दे कीते होए माड़े कर्मां दी जिहड़ी मैल है वह उदों उतर जाती जदों कोई नाम विच जुड़ जाता है। तां गुरु अर्जन साहब कहन लगे जन्म कर्म मल उतरै ते फिर अगली कृपा होगी जिहड़ा निम्रता विच नाम जपदा मन ते जाए गुमान अंदर का जिहड़ा हंकार सी वह भी मिट गया कि तू कौन है करन वाला जे कृपा कीती तो उन्हें करा लिया तेरे कोल की समर्थ है। यही कारण गुरमुखो सानू जितने भी शब्द मेरे गुरु ने दिते यह यतन किया भी ये अंदरों खौ मर जाए ये अंदर की मैल उतर जाए। साहब कहते रोज गुरु तीरथ के कंधे गाह कर ते मैल लाया कर अपनी। महाराज किवें साहब कह लगे सच ता पर जानिए जा आत्म तीरथ करै निवास सत गुरु नूं पुछ कै बह रह करै निवास सच सबना होए दारू पाप कढ़े धोए नानक वखाणे बेनती जिन सच पल्ले होए। गुरु दे चरणा भी जुड़ फिर अंदरों गुमान बिल्कुल रंजक मात्र भी तेरे अंदर हौ नहीं रहेगी। जन्म कर्म मल उतरे मन ते जाए गुमान ते साहब कहिंदे जिन्ना वकारा नाल तू सड़िया पिया ना कमाई करके देखी काम क्रोध नाम मोही है बिनसै लोभ सुहान। काम मनुख नूं नरक दे दरवाजे तक लै जांदा है पर गुरु कृपा करे जपण वाले दी जिंदगी विच बड़ी वड्डी तब्दीली है। साहब ने अमृत वचन भी कहा पंच मनाए पंच रसाए पंच वसाए पंच गवाए। आपां पढ़ने कहिंदे ने पंज रुस गए पंज आ गए काम की थां संयम ने लै ली ध्यान देना जत ने लै ली जिहड़ा हंकार सी उहदी थां स्वयमान ने अणख ने लै ली कुछ कर ली तुर पिया मोह की थां प्यार ने लै ली लोभ की थां सबर ते संतोख ने लै ली। वह जेड़े खिच सी जां वह जेड़े विषय सन वह गुरु कृपा नाल तब्दील हो गया। किवें साधने एक ऐसी है जेड़े असीं कीमती हीरे देखते हैं ना जमीन की तह विचों निकलते ने। सियाणे कहिंदे ने मुद्दा तक कोला जमीन के थले प्यार है मुद्दा तक प्यार है ते कहिंदे ओ तपस्या नाल उस तपश दे नाल कुछ समय तो बाद ओ कोले कीमती हीरे बन जाता हुंदा है वह कल। साहब कहिंदे कि जदों किसी ने कमाई कीती फिर होया कि जन्म कर्म मल उतरे मन ते जाए गुमान काम क्रोध ना होई है। हुण काम नेड़े नहीं आउंदा गुरु ने कृपा कर दिती समझा दिता। वैसे गुरु ग्रंथ साहिब विच एक भगत नामदेव जी का बचन हुंदा है एक दिन समाज नूं चलना पएगा गुरु के बचना ते। असी जिस चीज नूं कह रहे हैं मनुखी अधिकारां विच के बंदे नूं स्वतंत्रता चाहीदी ये स्वतंत्रता बंदे नूं गाल रहेगी पर अंदर टिका नहीं आएगा। कि काम भोग भोग के कभी कुछ संतुष्ट हो जाएगा कि वकार भोग के कभी किसी की तृप्ति होगी बंदा तो समझती कुछ नहीं। आ 25,000 मील का सारा एरिया सी मानिया धरती का ते 13 लाख इहो जिहियां धरती होण ते तां सूरज बनदा है ते बंदे की हस्ती किन्नी कोई दे विच। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਦੋ ਗੱਲਾਂ ਜਿਹੜਾ ਜ਼ਿੰਦਗੀ ਵਿੱਚ ਕਮਾਲ ਹੈ ਨਾ, ਰੱਬ ਉਹਦੇ ਨੇੜੇ ਆਉਣਾ ਸ਼ੁਰੂ ਆ ਜਾਂਦਾ। ਨਾਮਦੇਵ ਜੀ ਨੂੰ ਪੁੱਛਿਆ ਕਿਹੜੀਆਂ, ਕਹਿਣ ਲੱਗੇ ਪਰ ਧਨ, ਪਰ ਦਾਰਾ, ਪਰ ਹਰੀ। ਇੱਕ ਪਰਾਇਆ ਧਨ, ਪਰ ਦਾਰਾ ਪਰਾਈ ਇਸਤਰੀ, ਤਾਂ ਕਹਿ ਨਿਕਟ ਬਸਾ ਨਰ ਹਰੀ। ਕਹਿੰਦੇ ਰੱਬ ਉਹਦੀ ਬੁੱਕਲ ਵਿੱਚ ਰਹਿੰਦਾ ਜੀ ਜਿਹੜਾ ਦੋ ਗੱਲੇ ਕਮਾਲ ਹੈ, ਕਾਮ ਕ੍ਰੋਧ ਨਾ ਬੋਈਐ। ਤੇ ਅਗਲੀ ਕਿਰਪਾ ਕੀਤੀ ਬਿਨਸੈ ਲੋਭ ਸਵਾਨ, ਸਵਾਨ ਦਾ ਅਰਥ ਕੁੱਤਾ। ਕਹਿਣ ਲੱਗੇ ਜਿਹੜਾ ਲਾਲਚ ਕੁੱਤਾ ਭੌਂਕਦਾ ਸੀ ਨਾ ਬਿਨਸੈ ਮੇਰੇ ਮਾਲਕ ਨੇ, ਉਹ ਵੀ ਕਿਰਪਾ ਕਰਕੇ ਟਿਕਾ ਦਿੱਤਾ। ਤੇ ਗੁਰੂ ਗ੍ਰੰਥ ਸਾਹਿਬ ਜੀ ਇੱਕ ਵਾਰੀ ਇੱਥੇ ਅਰਜ਼ ਕੀਤੀ ਸੀ, ਲਾਲਚ ਨੂੰ ਕੁੱਤੇ ਨਾਲ ਤੁਲਨਾ ਦਿੱਤੀ ਤੇ ਵਫਾਦਾਰੀ ਨੂੰ ਵੀ ਕੁੱਤੇ ਨਾਲ ਤੁਲਨਾ ਦਿੱਤੀ। ਗੁਰੂ ਤੇਗ ਬਹਾਦਰ ਜੀ ਦੇ ਕਦੀ ਦੋ ਸ਼ਬਦ ਪੜ੍ਹਿਓ, ਸਵਾਮੀ ਕੋ ਗ੍ਰਿਵ ਜੋ ਸਦਾ ਸਵਾਮ ਤਜਤ ਨੀ ਨਿਤ, ਨਾਨਕ ਇਹ ਵਿਦਹਾਰ ਭਜੋ ਇੱਕ ਮਨ ਹੋਏ ਇੱਕ ਚਿੱਤ। ਕਹਿੰਦੇ ਇਸ ਤਰ੍ਹਾਂ ਜਪੀ ਜਿਵੇਂ ਦਰ ਤੇ ਬੈਠਾ ਕੁੱਤਾ, ਤੇ ਦੂਜੇ ਪਾਸੇ ਕਹਿੰਦੇ ਤਮਾ ਤੋਂ ਬਚੀ, ਸੁੱਖ ਹੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰ ਹੈ ਦੁਆਰ ਸਵਾਮ ਜੋ ਦੌਲਤ, ਮੈਂ ਸੁਧ ਰਾਮ ਭਜਨ ਕੀ। ਤੇ ਉੱਥੇ ਲਾਲਚ ਨੂੰ ਖਲਕਿਆ ਕੁੱਤਾ ਕਿਹਾ, ਵਫਾਦਾਰ ਕੁੱਤਾ ਆਪ ਖਤਮ ਹੋ ਜਾਂਦਾ ਮਾਲਕ ਦਾ ਘਰ ਵਿੱਚ ਆਉਂਦਾ, ਤੇ ਹਲਕੇ ਕੁੱਤੇ ਨੂੰ ਮਾਲਕ ਦੁੱਧ ਪਏ ਤੇ ਮਾਲਕ ਨੂੰ ਕੱਟਣ ਤੋਂ ਗੁਰੇਜ਼ ਨਹੀਂ ਕਰਦਾ। ਸਾਹਿਬ ਕਹਿੰਦੇ ਨੇ ਕਿਰਪਾ ਕੀਤੀ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦ੍ਰਿੜਤਾ ਨਾਲ ਤੁਰ ਪਈ, ਇਹ ਠੀਕ ਹੈ ਜਦੋਂ ਤੂੰ ਕਹਿਣਾ ਵੀ ਮੈਂ ਸੰਗਤ ਵਿੱਚ ਇਸ਼ਨਾਨ ਕਰਨਾ ਤੇ ਜਿਹੜੇ ਤੀਰਥ ਇਸ਼ਨਾਨੀ ਨੇ ਉਹਨਾਂ ਨੇ ਤੇਰੇ ਤੇ ਦੋਸ਼ ਲਾਣੇ ਨੇ, ਜਦੋਂ ਤੂੰ ਸੇਵਾ ਕਰਨੀ ਹੈ ਤੇ ਲੋਕਾਂ ਨੇ ਤੇਰੇ ਤੇ ਉਂਝਾਂ ਲਾਣੀਆਂ ਨੇ। ਸਾਹਿਬ ਕਹਿਣ ਲੱਗੇ ਫਿਰ ਸੱਚਾ ਮਾਰਗ ਚੱਲਦਿਆਂ ਜਿਹੜੇ ਕੱਲ ਤੱਕ ਨਿੰਦਿਆ ਕਰਦੇ ਸਨ, ਸੱਚ ਦਾ ਪੱਲਾ ਨਾ ਛੱਡੀ ਉਸਤਤ ਕਰੇ ਜਹਾਨ, ਉਹ ਹੀ ਲੋਕ ਕਹਿਣਗੇ ਬਾਕੀ ਇਹਦੇ ਵਰਗਾ ਜੀਵਨ ਕਿਸੇ ਦਾ ਨਹੀਂ। ਸਾਹਿਬ ਧੰਨ ਗੁਰੂ ਨਾਨਕ ਦੇਵ ਜੀ ਨੇ ਜਨਮ ਸਾਖੀ ਵਿੱਚ ਇੱਕ ਬਚਨ ਆਉਂਦਾ, ਕਹਿੰਦੇ ਮਰਦਾਨਾ ਜੀ ਇੱਕ ਦਿਨ ਉਦਾਸ ਹੋ ਕੇ ਆਏ ਤੇ ਸਤਿਗੁਰੂ ਦੇ ਕੋਲ ਬੈਠੇ ਰਹੇ, ਚਿਹਰਾ ਥੋੜਾ ਜਿਹਾ ਢਲਿਆ ਤੇ ਸਾਹਿਬ ਪੁੱਛਦੇ ਨੇ ਮਰਦਾਨਿਆ ਕੀ ਗੱਲ, ਅੱਜ ਚਿਹਰੇ ਤੇ ਖੇੜਾ ਨਹੀਂ, ਬੋਲਿਆ ਨਹੀਂ। ਸਤਿਗੁਰੂ ਨੇ ਫਿਰ ਪੁੱਛਿਆ, ਫਿਰ ਨਹੀਂ ਬੋਲਿਆ। ਤੀਜੀ ਵਾਰੀ ਆਪ ਝੰਜੋੜ ਕੇ ਕਹਿਣ ਲੱਗੇ ਕੀ ਗੱਲ, ਰੁੱਸ ਗਿਆ ਬੋਲਣਾ ਨਹੀਂ, ਅੱਖਾਂ ਭਾਰੀਆਂ। ਕਹਿੰਦਾ ਦਾਤਾ ਅੱਜ ਪਿੰਡ ਵਿੱਚ ਗਿਆ ਸਾਂ ਨਾ ਤੇ ਲੋਕਾਂ ਨੇ ਕਿਹਾ ਇਹ ਉਹ ਡੂਮ ਜੇ ਜਿਹੜਾ ਨਾਨਕ ਕੁੜਾਈਆ ਹੋ ਗਿਆ, ਕੁੜਾਈਏ ਦਾ ਡੂਮ ਹੈ। ਸਾਹਿਬ ਕਹਿਣ ਲੱਗੇ ਫਿਰ ਤੇਰੀਆਂ ਅੱਖਾਂ ਕਿਉਂ ਭਾ ਰਹੀਆਂ, ਦੇਖੋ ਉਹਦੇ ਅੰਦਰ ਦਾ ਪਿਆਰ। ਕਹਿੰਦਾ ਦਾਤਾ ਮੇਰੇ ਬਾਪ ਨੂੰ ਹੀ ਲੋਕ ਡੂਮ ਕਹਿੰਦੇ ਨੇ, ਸਾਡੇ ਖਾਨਦਾਨ ਨੂੰ ਲੋਕ ਡੂਮ ਕਹਿੰਦੇ ਨੇ। ਜਦੋਂ ਤੈਨੂੰ ਕੋਈ ਕੁਰਾਈਆ ਕਹਿੰਦਾ ਮੇਰੇ ਅੰਦਰ ਨੂੰ ਚੀਰ ਕੇ ਲੈ ਜਾਂਦਾ ਹੈ, ਇਹਨਾਂ ਨੂੰ ਪਤਾ ਹੀ ਨਹੀਂ ਕਿ ਗੁਰੂ ਨਾਨਕ ਦੇ ਚਰਨਾਂ ਵਿੱਚ ਕਿੰਨੀਆਂ ਕੁ ਰਹਿਮਤਾਂ। ਲੋਕ ਕਹਿੰਦੇ ਨੇ ਕੁਰਾਈਏ ਦਾ ਡੂਮ, ਮੈਨੂੰ ਡੂਮ ਕਹਿਣ, ਪਰ ਤੈਨੂੰ ਕੁਰਾਈਆ ਕਿਉਂ? ਅੱਖਾਂ ਭਰ ਕੇ ਜਦੋਂ ਰੋ ਪਿਆ, ਸਾਹਿਬ ਨੇ ਸੀਨੇ ਨਾਲ ਲਾ ਕੇ ਕਿਹਾ ਮਰਦਾਨਿਆਂ ਭੱਸ ਪਏ ਇਹਨਾਂ ਦੇ ਸਿਰ ਤੇ, ਜਿਹੜੇ ਅੱਜ ਤੈਨੂੰ ਕੁਰਾਈਏ ਦਾ ਡੂਮ ਕਹਿੰਦੇ ਨੇ, ਕੱਲ ਤੇਰੇ ਦਰਸ਼ਨਾਂ ਲਈ ਸਹਿਕਣ ਕਰਨਗੇ। ਕਦੇ ਤੱਕਿਓ ਦ੍ਰਿੜਤਾ ਨਾਲ ਤੁਰਿਆ ਜਾਈ ਤੇ ਚੇਤੇ ਰੱਖੀ ਨਿੰਦਕ ਲੋਕ ਵੀ ਇੱਕ ਦਿਨ ਮੰਨਣਗੇ ਤੇਰੀ ਕਮਾਈ ਨੂੰ ਨਮਸਕਾਰ। ਸਾਹਿਬ ਕਹਿਣ ਲੱਗੇ ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ, ਅੱਤ ਸਤ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਪਿਆਰਿਆ ਠਾਠ ਤੀਰਥਾਂ ਦਾ ਇਸ਼ਨਾਨ ਪੁੰਨ ਦਾਨ ਤੂੰ ਕਰਨਾ, ਕਿਸੇ ਇੱਕ ਜੀਵ ਤੇ ਦਇਆ ਕਰਦੀ ਹੈ ਠਾਠ ਤੀਰਥ ਇਹਦੇ ਵਿੱਚ ਹੀ। ਹੁਣ ਪਿਆਰਿਓ ਅੱਜ ਜਦੋਂ ਮੈਂ ਪੇਪਰ ਕਈ ਵਾਰੀ ਤੱਕਣਾ ਨਾ, ਗੁਜਰਾਤ ਵਿੱਚ ਕੀ ਹੋ ਰਿਹਾ ਹੈ ਹਕੀਕਤ, ਤੂੰ ਅਸੀਂ ਪਰਦਾ ਅੱਖਾਂ ਤੇ ਅੱਗੇ ਪਾ ਨਹੀਂ ਸਕਦੇ, ਸਾਡੇ ਨਾਲ ਕੀ ਹੋਇਆ? ਤੇ ਉਹਨਾਂ ਲੋਕਾਂ ਕੀਤਾ ਜਿਹੜੇ ਕਹਿ ਰਹੇ ਨੇ ਹਿੰਸਾ ਪਰਮੋ ਧਰਮਾ, ਸਭ ਤੋਂ ਪਵਿੱਤਰ ਧਰਮ ਜਿਹੜਾ ਉਹ ਹਿੰਸਾ ਹੈ। ਤੇ ਗਾਂਧੀ ਜੀ ਸਾਰੀ ਜ਼ਿੰਦਗੀ ਨਾਰਾ ਮਾਰਿਆ ਤੇ ਕੀ ਅੱਜ ਉੱਥੇ ਜੇ ਕੋਈ ਬਾਹਰ ਦਾ ਤੀਰਥ ਇਸ਼ਨਾਨ ਕਰਦਾ ਤੇ ਜਿਉਂਦੇ ਬੱਚਿਆਂ ਨੂੰ ਚੀਰਦਾ, ਬੀਬੀਆਂ ਨੂੰ ਚੀਰਦਾ, ਬਜ਼ੁਰਗਾਂ ਨੂੰ ਚੀਰਦਾ ਪਿਆ, ਕੀ ਉਹ ਅਹਿੰਸਾ ਪਰਮੋ ਧਰਮ ਹੈ? ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਗੱਲ ਸੁਣ ਮੇਰੀ, ਕੇਵਲ ਤੂੰ ਕੀੜੀ ਨੂੰ ਤਾਂ ਬਚਾਈ ਜਾਣਾ ਤੇ ਚੇਤੇ ਰੱਖੀ ਹਿੰਸਾ ਇੱਕ ਤਰ੍ਹਾਂ ਦੀ ਨਹੀਂ, ਜਦੋਂ ਤੂੰ ਕਿਸੇ ਦੇ ਖਿਰਦੇ ਨੂੰ ਚੀਰਨਾ ਬੋਲ ਕੇ ਉਹ ਵੀ ਇੱਕ ਉਹ ਵੀ ਹਿੰਸਾ ਹੈ। ਬਾਬੇ ਫਰੀਦ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਸਭਨਾ ਮਨ ਮਾਨਕ ਠਾਹਣ ਮੂਲ ਬਚਾ ਲਵਾ। ਉਹ ਸਾਰਿਆਂ ਕਿਰਦਿਆਂ ਵਿੱਚ ਰੱਬ ਵੱਸਦਾ, ਵਾਹਿਗੁਰੂ ਵੱਸਦਾ, ਹਰੀ ਵੱਸਦਾ। ਜੇ ਤਾਂ ਤਰਿਆ ਦੀ ਸਿੱਖ, ਜੇ ਰੱਬ ਨੂੰ ਮਿਲਣਾ ਚਾਹੁੰਦਾ ਤਾਂ ਹਯਾਉ ਨਾ ਠਾਏ ਕਹੀਂ ਦਾ, ਕਿਸੇ ਦੇ ਕਿਰਦੇ ਨੂੰ ਢਾਹੀ ਨਾ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਸ੍ਰੀਨਗਰ, ਉਹਦੇ ਨੇੜੇ ਇੱਕ ਮੰਦਿਰ ਹੈ ਮਾਰਕੰਡ, ਬੜਾ ਪੁਰਾਣਾ ਮੰਦਿਰ, ਖੰਡਰਾਤ ਹੋ ਗਿਆ ਸੀ, ਜ਼ਾਲਮ ਨੇ ਢਾਇਆ। ਭਾਈ ਸਾਹਿਬ ਨੇ ਉਸ ਖੰਡਰ ਦੇ ਉਸ ਮੰਦਰ ਦੇ ਟੁਕੜਿਆਂ ਨੂੰ ਦੇਖ ਕੇ ਕਵਿਤਾ ਲਿਖੀ। ਕਹਿੰਦਾ ਮਾਰ ਪਈ ਜਦ ਮਾਰ ਤੰਡ ਨੂੰ ਪੱਥਰ ਰੋਕ ਉਰਲਾਣੇ ਟੁੱਟੀਆਂ ਮੂਰਤੀਆਂ ਨੇ। ਕਹਿਣ ਲੱਗੇ ਮਾਰ ਪਈ ਪਈ ਜਦ ਮਾਰ ਤੰਡ ਨੂੰ ਪੱਥਰ ਰੋਕ ਉਰਲਾਣੇ ਪੱਥਰ ਤੋੜੇ ਦਿਲ ਪਿਆ ਟੁੱਟਦਾ ਦਿਲ ਕਾਬਾ ਰੱਬ ਆਣੇ। ਪੱਥਰ ਨਹੀਂ ਤੋੜਦਾ ਲੋਕਾਂ ਦੇ ਦਿਲ ਪਿਆ ਤੋੜਨਾ ਉਹਨੂੰ ਤੋੜਨਾ ਜਿੱਥੇ ਰੱਬ ਰਹਿੰਦਾ ਪਿਆ ਸੀ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਦਇਆ ਮਨ ਵਿੱਚ ਧਾਰਨ ਕਰ ਲਈ, ਸਮਝੀ ਮੈਂ ਅਠਾਰ ਤੀਰਥਾਂ ਦਾ ਇਸ਼ਨਾਨ ਕੀਤਾ ਤੇ ਤੁਲਸੀ ਨੇ ਤਾਂ ਸ਼ਬਦ ਹੀ ਵਰਤਿਆ ਸੀ। ਕਹਿਣ ਲੱਗੇ ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਮੈਂ ਛੋੜੀਏ ਜਬ ਲੱਗਟ ਮੈਂ ਪ੍ਰਾਣ। ਬਾਬਾ ਜੀ ਨੂੰ ਪੁੱਛਿਆ ਧਰਮ ਕੀ ਏ? ਕਹਿਣ ਲੱਗੇ ਧਰਮ ਹੋਵੇ ਜਿਹਦੇ ਸੱਜੇ ਹੱਥ ਦਇਆ ਖਲੋਤੀ ਹੈ ਤੇ ਖੱਬੇ ਹੱਥ ਸੰਤੋਖ ਖਲੋਤਾ। ਤਾਂ ਹੀ ਕਿਹਾ ਸੀ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਕਦੀ ਦੇਖੋ ਮੇਰੇ ਬਾਬੇ ਦੇ ਘਰ ਦੀ ਦਇਆ। ਅਕਬਰ ਵਰਗਾ ਹੁੰਦਾ ਆ ਕੇ ਪ੍ਰਸ਼ਾਦ ਛਕਦਾ, ਕਹਿੰਦਾ ਮੈਂ ਲੰਗਰ ਨਾ ਜਗੀਰ। ਗੁਰੂ ਅਮਰਦਾਸ ਕਹਿੰਦੇ ਨਹੀਂ, ਕਹਿੰਦਾ ਫਿਰ ਸੇਵਾ। ਤਨ ਗੁਰੂ ਅਮਰਦਾਸ ਕਹਿੰਦੇ ਨੇ ਜਿਹੜੀਆਂ ਬੱਚੀਆਂ ਦਾ ਸਾਈਂ ਚਲਾ ਜਾਏ, ਜ਼ਬਰਦਸਤ ਉਹਨਾਂ ਨੂੰ ਚੁੱਕ ਕੇ ਚਿਖਾ ਵਿੱਚ ਜਿਉਂਦੀਆਂ ਨੂੰ ਸਾੜ ਕੇ ਸਤੀ ਕਰਦੇ ਨੇ, ਜੇ ਤੇਰੇ ਕੋਲ ਹਕੀਮ ਹਕੂਮਤ ਹੈ ਉਹਨਾਂ ਬੱਚੀਆਂ ਦੀਆਂ ਚੀਖਾਂ ਨਹੀਂ ਸੁਣੀਆਂ ਜਾਂਦੀਆਂ, ਸਤੀ ਪ੍ਰਥਾ ਤੇ ਰੋਕ ਲਾ ਲੈ। ਹੈ ਅੰਦਰ ਦਇਆ। ਤੇ ਸਾਹਿਬ ਨੇ ਫਿਰ ਉੱਤੇ ਸ਼ਬਦ ਵਰਤੇ, ਕਿਹੜਾ ਕਹਿੰਦਾ ਸੀ ਕਿ ਜਗਤ ਜਲੰਦਾ ਰੱਖ ਲੈ ਜੀ ਦਇਆ ਪ੍ਰਵਾਨ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤਿੱਤੈ ਲਿਹੋ ਉਭਾਰ। ਕੀ ਜੀ ਦਇਆ ਨਹੀਂ? ਸਿੱਖ ਭਾਵੇਂ ਅਰਦਾਸ ਕਰੇ ਪੁੱਤਰ ਦੇ ਜਨਮ ਦੀ, ਸਿੱਖ ਅਰਦਾਸ ਕਰੇ ਭਾਵੇਂ ਪੁੱਤਰ ਦੇ ਮੌਤ ਦੀ, ਸਿੱਖ ਅਰਦਾਸ ਕਰੇ ਖੁਸ਼ੀ ਦੀ ਗਮੀ ਦੀ ਘੰਟੇ ਦੀ ਦੋ ਘੰਟੇ ਦੀ ਅਰਦਾਸ ਕਰ ਲੈ, ਪਰ ਬਾਬਾ ਜੀ ਕਹਿੰਦੇ ਨੇ ਅਰਦਾਸ ਚ ਮੱਥਾ ਟੇਕਣ ਤੋਂ ਪਹਿਲਾਂ ਇਹ ਸ਼ਬਦ ਤੇਰੇ ਮੂੰਹ ਵਿੱਚੋਂ ਨਿਕਲਣ। ਕਿਹੜੇ? ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬੱਤ ਦਾ ਭਲਾ, ਜੀ ਦਇਆ ਪ੍ਰਵਾਨ ਅਸਰ ਤੀਰਥ ਸਗਲ ਕੁੰਨ, ਜੀ ਦਇਆ ਪ੍ਰਵਾਨ। ਸਤਿਗੁਰੂ ਫਿਰ ਇਹ ਸੰਗਤ ਚਰਨਾਂ ਦੀ ਧੂੜ ਆਪਣੇ ਉਦਮ ਨਾਲ ਨਹੀਂ, ਕਹਿਣ ਲੱਗੇ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਝਾਣ, ਜਿਹਦੇ ਤੇ ਤੂੰ ਤਰੁੱਠੇ ਉਹਨੂੰ ਕਿਰਪਾ ਕਰਕੇ ਤੂੰ ਇਹ ਦਾਤ ਦੇਣਾ ਦਇਆ ਦੀ, ਸਿਮਰਨ ਦੀ, ਧਿਆਨ ਦੀ, ਜਪਣ ਦੀ। ਸਾਹਿਬ ਕਹਿਣ ਲੱਗੇ ਜਿੰਨਾ ਮਿਲਿਆ ਪ੍ਰਭ ਆਪਣਾ, ਜਿਨ੍ਹਾਂ ਨੂੰ ਮੇਰਾ ਸਾਈਂ ਮਿਲ ਗਿਆ, ਨਾਨਕ ਤਿੰਨ ਕੁਰਬਾਨ। ਤਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜੇ ਜਿਨ੍ਹਾਂ ਨੂੰ ਸਾਈਂ ਮਿਲਿਆ। ਹਾਂ ਕੁਰਬਾਨਾ ਜਾਉਂ ਤਿੰਨਾਂ ਕਹਿ ਲੈਣ ਜੋ ਤੇਰਾ ਨਾਮ, ਜਿਹੜੇ ਤੈਨੂੰ ਜਪਦੇ ਨੇ। ਮੇਰੇ ਮਾਲਕ ਕਬੀਰ ਸੁਪਨਾ ਹੂੰ ਬਲਡਾਏ ਕਹਿ, ਜੇ ਮੁਖ ਨਿਕਸਾ ਰਾਮ ਤਾਂ ਕਿ ਪਗ ਕੀ ਪਨ ਹੀ ਮੇਰੇ ਤਨ ਕੋ ਚਾਮ। ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੋ ਸਾਸ ਗਿਰਾਸ ਧਿਆਵੈ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਜਿਨ ਮਿਲਿਆ ਪ੍ਰਭ ਆਪਣਾ, ਜਨ ਕੇ ਚਰਨ ਵਸੈ ਮੇਰਾ ਹੀ ਅਰੈ, ਸੰਗ ਪੁਨੀਤਾ ਦੇਹੀ ਜਨ ਕੀ ਧੂੜ ਦਿਓ ਕਿਰਪਾ ਨਿਧ ਨਾਨਕ ਕਹਿ ਸਿੱਖ ਸੁਖ ਇਹ। ਕਹਿਣ ਲੱਗੇ ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿੰਨ ਕੁਰਬਾਨ। ਤੇ ਖੀਰ ਤੇ ਕਹਿਣ ਲੱਗੇ ਤੀਰਥ ਨਾਲ ਸੁਚਮਤਾ ਨਹੀਂ, ਮਾਘ ਸੁੱਚੇ ਸੇ ਕਾਢੀਆਂ, ਮਾਘ ਦੇ ਮਹੀਨੇ ਵਿੱਚ ਸੁੱਚੇ ਉਹ ਬਣੇ ਨੇ ਜਿਨ ਪੂਰਾ ਗੁਰ ਵਿਗਮਾਨ, ਜਿਨ੍ਹਾਂ ਤੇ ਪੂਰਾ ਸਤਿਗੁਰੂ ਮਿਹਰਬਾਨ ਹੋ ਜਾਏ, ਦਿਆਲੂ ਹੋ ਜਾਏ, ਫਿਰ ਉਹ ਸੁੱਚੇ ਨੇ। ਤੇ ਉਹ ਸੁੱਚੇ ਕਿਵੇਂ ਹੋਏ? ਸਾਹਿਬ ਕਹਿਣ ਲੱਗੇ ਸੁੱਚੇ ਇਹ ਨਾ ਆਖੀਆਂ, ਬਹਿਣ ਜੇ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਜਿਨ੍ਹਾਂ ਅੰਦਰ ਸਾਈਂ ਵਸ ਗਿਆ ਉਹ ਅੰਦਰੋਂ ਸੁੱਚੇ ਨੇ, ਉਹੀ ਸੁਚਿਆਰ ਨੇ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਅਸੀਂ ਗੁਰਮਤਿ ਦਾ ਮਾਰਗ ਜੇ ਸਿਮਰਨ ਕਰਨਾ, ਸਾਧ ਸੰਗਤ ਕਰਨੀ, ਜਪਣ ਵਾਲਿਆਂ ਦੇ ਚਰਨਾਂ ਦੀ ਧੂੜ ਮਸਤਕ ਤੇ ਲਾਈ, ਬਾਕੀ ਫਿਰ ਗੁਰੂ ਦਾ ਕੰਮ ਹੈ, ਉਹ ਆਪ ਹੀ ਕਿਰਪਾ ਕਰਕੇ ਮੰਦਰ ਬਖਸ਼ਦਾ। ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਬਖਸ਼ ਦਿਆ ਜੇ। ਕੱਲ ਨੂੰ ਅਖੀਰ ਦਾ ਦੀਵਾਨ ਹੈ ਇਸ ਫੇਰੀ ਦਾ, ਇੱਕ ਬੇਨਤੀ ਆਪ ਦੇ ਚਰਨਾਂ ਵਿੱਚ ਹੁਣ ਵੀ ਕਰਨੀ ਹੈ ਤੇ ਕੱਲ ਨੂੰ, ਜਿਵੇਂ ਆਪ ਜੀ ਨੂੰ ਪਤਾ ਹੈ ਕਿ ਇਸ ਗੁਰੂ ਘਰ ਵਿਖੇ ਲੰਗਰ ਦੀ ਇਮਾਰਤ ਦੀ ਉਸਾਰੀ ਹੋਣੀ ਹੈ। ਦੇਖੋ ਆਉਣਾ ਆਪਾਂ ਹੀ ਇਸ ਗੁਰੂ ਘਰ ਵਿੱਚ, ਆਪਣੇ ਵਿੱਤ ਮੁਤਾਬਕ ਜਿੱਥੇ ਆਪ ਕਿਰਤ ਕਰਦੇ ਹੋ, ਦਸਵੰਤ ਦੀ ਮਾਇਆ ਵਿੱਚੋਂ ਸਤਿਗੁਰੂ ਦੇ ਘਰ ਦੀ ਸੇਵਾ ਲਈ ਪ੍ਰਬੰਧਕ ਵੀਰਾਂ ਦਾ ਸਹਿਯੋਗ ਦਿਆ ਜੇ, ਤਾਂ ਜੋ ਸਤਿਗੁਰੂ ਦੇ ਘਰ ਦੀ ਸੇਵਾ ਹੁੰਦੀ ਰਹੇ। ਆਪ ਨੇਮ ਨਾਲ ਦੇਖੋ, ਆਪ ਦਸਵੰਧ ਕੱਢਦੇ ਨੇ ਵਿੱਚੋਂ, ਗੁਰਮੁਖ ਪਿਆਰੇ ਆਪ ਵਿੱਚੋਂ, ਫਿਰ ਵੀ ਇਹਨੂੰ ਆਪਣਾ ਗੁਰੂ ਕਾ ਘਰ ਆਪਣਾ ਘਰ ਹੈ। ਤੇ ਮੈਂ ਤੇ ਕਈ ਵਾਰੀ ਹੱਸ ਕੇ ਕਹਿੰਦਾ ਹੁੰਦਾ कि अखीर ते जिस घर दे लोकां नूं नहीं रखना, सुपना विच वी किते घरदिआं नूं दिस गया, उन्हां अरदास ही कराणी है भाई साहब जी, पता नहीं मरन तों बाद सुपने विच क्यों आउंदा, अरदास करो सुपने विच ना दिसे करे, सुपने विच वी देखना पसंद नहीं करदे, फिर गुरु घर ही अरदास होनी है, उस गुरु की सेवा करिए। दूसरी बेनती, गुरमुखां ने हुक्म किया सी जे मालक नूं अगले साल पाया उस दी रहमत है, सिद्ध गोश्त दी विचार ले, ओ विचार आप दे स्थान ते यतन करांगे अगले साल लई। कल खीरला दीवान है। वाहिगुरु जी का खालसा, वाहिगुरु जी की फतह।